ਬਾਬਾ ਰਾਮ ਰਾਏ ਜੀ ਨੇ ਇਹ ਜਾਣ ਲਿਆ ਕਿ ਜਿਹੜੀ ਹੁਣ ਗੁਰਤਾ ਗੱਦੀ ਹੈ ਹੁਣ ਮੇਰੇ ਛੋਟੇ ਭਰਾਤਾ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਮਿਲ ਜਾਵੇਗੀ, ਤਾਂ ਹੁਣ ਇਹ ਕਿਸੇ ਨਾ ਕਿਸੇ ਤਰ੍ਹਾਂ ਗੁਰਤਾ ਗੱਦੀ ਪ੍ਰਾਪਤ ਕਰਨੀ ਚਾਹੁੰਦਾ ਹੈ। ਪੱਤਰਿਕਾ ਲਿਖੀ ਹੈ ਧੀਰਮਲ ਵੱਲ, ਇੱਕ ਦੂਤ ਭੇਜਿਆ ਉਹ ਪੱਤਰਿਕਾ ਦੇ ਕੇ ਤੇ ਲਿਖਿਆ ਕਿ ਆਪ ਜੀ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ ਕਿ ਮੈਨੂੰ ਗੁਰੂ ਪਿਤਾ ਜੀ ਨੇ ਔਰੰਗਜ਼ੇਬ ਦੇ ਕੋਲ ਦਿੱਲੀ ਖੇ ਵਿਖੇ ਭੇਜਣਾ ਕੀਤਾ, ਤੇ ਜਦੋਂ ਦਿੱਲੀ ਵਾਸਤੇ ਭੇਜਿਆ ਸੀ ਉਸ ਵਕਤ ਅਨੇਕਾਂ ਸਿੱਖ ਵੀ ਬੈਠੇ ਸਨ, ਵੱਡਿਆਂ ਗੁਰੂਆਂ ਦੀ ਕੁੱਲ ਦੇ ਵਿੱਚੋਂ ਵੀ ਆਏ ਸਨ, ਪਰ ਕਿਸੇ ਨੇ ਧੀਰਜ ਧਾਰਨ ਨਹੀਂ ਕੀਤਾ, ਦਿੱਲੀ ਵਿਖੇ ਜਾਣ ਦਾ ਹੌਸਲਾ ਨਹੀਂ ਕੀਤਾ। ਮੇਰੀ ਛੋਟੀ ਉਮਰ ਸੀ, ਮੈਨੂੰ ਗੁਰੂ ਪਿਤਾ ਜੀ ਨੇ ਹੁਕਮ ਕੀਤਾ, ਮੈਂ ਉਸ ਹੁਕਮ ਨੂੰ ਪ੍ਰਵਾਨ ਕੀਤਾ, ਹੁਕਮ ਨੂੰ ਮੰਨਿਆ। ਉਸ ਹੁਕਮ ਨੂੰ ਮੰਨ ਕੇ ਮੈਂ ਦਿੱਲੀ ਗਿਆ, ਤੇ ਦਿੱਲੀ ਜਾਂਦਿਆਂ ਔਰੰਗਜ਼ੇਬ ਜਿਹੜਾ ਸੰਤਾਂ ਫਕੀਰਾਂ ਦਾ ਦੁਸ਼ਮਣ ਸੀ, ਉਹਨਾਂ ਦਾ ਆਦਰ ਸਤਿਕਾਰ ਨਹੀਂ ਸੀ ਕਰਦਾ, ਉਹਨੇ ਜਾਂਦਿਆਂ ਸਾਰ ਮੇਰੀ ਪਰਖ ਕਰਨਾ ਕੀਤੀ। ਇੱਕ ਬੱਕਰਾ ਮੇਰੇ ਵੱਲ ਭੇਜਿਆ ਕਿ ਤੁਹਾਡੇ ਵਾਸਤੇ ਭੋਜਨ ਪ੍ਰਸ਼ਾਦ ਦੀਆਂ ਰਸਤਾਂ ਵਸਤਾਂ ਭੇਜੀਆਂ ਹਨ, ਆਹਾਰ ਕਰ ਲਵੋ। ਸਵੇਰ ਵੇਲੇ ਕਹਿ ਦਿੱਤਾ ਕਿ ਬੱਕਰਾ ਜਵਾਹ ਦੇਵੋ, ਫਿਰ ਖੂਹ ਦੇ ਉੱਪਰ ਚਾਦਰ ਪਾ ਦਿੱਤੀ, ਪੁਸ਼ਾਕ ਅਨੇਕਾਂ ਪ੍ਰਕਾਰ ਦੇ ਨਾਲ ਉਹਨੇ ਮੇਰੇ ਪਾਸੋਂ ਕਰਾਮਾਤਾਂ ਜਿਹੜੀਆਂ ਵੇਖਣਾ ਕੀਤੀਆਂ। ਉਹ ਸਾਰੀਆਂ ਕਰਾਮਾਤਾਂ ਮੈਂ ਵਿਖਾ ਕੇ ਗੁਰੂ ਨਾਨਕ ਦੇ ਘਰ ਦੀ ਬੜੀ ਸ਼ੋਭਾ ਵਧਾਈ, ਬਾਦਸ਼ਾਹ ਦੇ ਨਾਲ ਗੁਰੂ ਘਰ ਦੀ ਬੜੀ ਚੰਗੀ ਜਿਹੜੀ ਸੀ ਉਹ ਸਾਂਝ ਬਣ ਗਈ। ਤੇ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਦੇ ਸਲੋਕ ਦੇ ਅਰਥ ਉਹਨਾਂ ਨੇ ਮੈਥੋਂ ਪੁੱਛੇ, ਤੇ ਮੈਂ ਇਹ ਵਿਚਾਰ ਕੀਤੀ ਕਿ ਜੇ ਸਹੀ ਅਰਥ ਕਰ ਦਿੱਤੇ ਤੇ ਜਿਹੜੀ ਸਾਂਝ ਹੁਣ ਬਾਦਸ਼ਾਹ ਦੇ ਨਾਲ ਬਣੀ ਆ ਉਹ ਕਿਤੇ ਟੁੱਟ ਨਾ ਜਾਵੇ। ਉਹ ਸਾਂਝ ਨੂੰ ਨਿਰੰਤਰ ਰੱਖਣ ਦੇ ਲਈ, ਬਣਾਈ ਰੱਖਣ ਦੇ ਲਈ ਮੈਂ ਅਰਥ ਜਿਹੜੇ ਸਨ ਥੋੜੇ ਉਲਟਾ ਦਿੱਤੇ, ਕੋਈ ਮੈਂ ਗਲਤ ਨਹੀਂ ਕੀਤਾ। ਤੇ ਇਹ ਹੁਣ ਗੁਰਤਾ ਗੱਦੀ ਛੋਟੇ ਭਰਾਤਾ ਨੂੰ ਦੇਣੀ ਚਾਹੁੰਦੇ ਹਨ, ਤੇ ਮੈਨੂੰ ਕਹਿ ਦਿੱਤਾ ਕਿ ਮੇਰੇ ਮੱਥੇ ਨਾ ਲੱਗੀ, ਗੁਰੂ ਪਿਤਾ ਜੀ ਨੇ ਹੁਕਮ ਕਰ ਦਿੱਤਾ, ਤੇ ਤੁਸੀਂ ਭਲੀ ਪ੍ਰਕਾਰ ਦੇ ਨਾਲ ਜਾਣਦੇ ਹੋ ਕਿ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਬਹੁਤ ਧੀਰਜਵਾਨ ਬੜੇ ਸਿਆਣੇ ਸਨ, ਉਹਨਾਂ ਨੇ ਵੀ ਜਦੋਂ ਗੁਰਤਾ ਗੱਦੀ ਛੋਟੇ ਪੁੱਤਰ ਭਾਵ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ, ਤੇ ਉਹਨਾਂ ਦਾ ਜਿਹੜਾ ਵੱਡਾ ਪੁੱਤਰ ਸੀ ਪ੍ਰਿਥੀ ਚੰਦ, ਉਹਨੇ ਬੜਾ ਉਪਦਰਵ ਕੀਤਾ, ਬੜਾ ਝਗੜਾ ਕੀਤਾ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਕਿਸੇ ਪ੍ਰਕਾਰ ਦੇ ਨਾਲ ਵੀ ਉਹਨੇ ਆਰਾਮ ਦੇ ਨਾਲ ਸੁੱਖ ਚੈਨ ਦੇ ਨਾਲ ਰਹਿਣ ਨਹੀਂ ਦਿੱਤਾ। ਉਹ ਝਗੜਾ ਬਹੁਤ ਵਧਿਆ, ਬਾਦਸ਼ਾਹ ਦੇ ਨਾਲ ਉਹਨੇ ਸਾਂਝ ਬਣਾ ਲਈ, ਜਿਹਦੇ ਕਾਰਨ ਅੱਗੇ ਜਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹਾਦਤ ਦੇਣੀ ਪਈ। ਤੇ ਪ੍ਰਿਥੀ ਚੰਦ ਤਾਂ ਵਿਚੋਲੇ ਪਾ ਕੇ ਬਾਦਸ਼ਾਹ ਨੂੰ ਮਿਲਦਾ ਸੀ, ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੇਰੀ ਸਿੱਧੀ ਗੱਲਬਾਤ ਹੈ, ਉਹ ਮੇਰਾ ਬੜਾ ਸਤਿਕਾਰ ਕਰਦਾ। ਤੇ ਜੇਕਰ ਐਸਾ ਹੋਇਆ ਗੁਰਤਾ ਗੱਦੀ ਛੋਟੇ ਭਰਾਤਾ ਨੂੰ ਦੇ ਦਿੱਤੀ ਤੇ ਚੰਗਾ ਨਹੀਂ ਹੋਵੇਗਾ, ਝਗੜਾ ਹੋ ਜਾਵੇਗਾ, ਈਰਖਾ ਵੱਧ ਜਾਵੇਗੀ ਦੋਹਾਂ ਭਰਾਵਾਂ ਦੇ ਵਿੱਚ। ਤੇ ਇਸ ਕਰਕੇ ਤੁਸੀਂ ਦਾਦੀ ਮਾਤਾ ਉਹਨਾਂ ਨੂੰ ਨਾਲ ਲੈ ਕੇ ਜਾਓ ਗੁਰੂ ਪਿਤਾ ਦੇ ਕੋਲ, ਤੇ ਉਹਨਾਂ ਨੂੰ ਜਾ ਕੇ ਸਮਝਾਉਣਾ ਕਰੋ, ਕਿਉਂਕਿ ਤੁਸੀਂ ਵੱਡੇ ਭਰਾਤਾ ਹੋ। ਤੇ ਮਾਤਾ ਜੀ ਨੂੰ ਨਾਲ ਲੈ ਕੇ ਉਹਨਾਂ ਨੂੰ ਸਮਝਾਓ ਕਿ ਗੁਰਤਾ ਗੱਦੀ ਬਾਬਾ ਰਾਮ ਰਾਏ ਜੀ ਨੂੰ ਦੇਣ, ਤੁਹਾਡਾ ਵੱਡਾ ਪੁੱਤਰ ਹੈ, ਇਹ ਸਮਝਾਓ ਜਾ ਕੇ ਇਸ ਪ੍ਰਕਾਰ ਦੇ ਨਾਲ ਇਹ ਚਿੱਠੀ ਭੇਜਣਾ ਕੀਤੀ ਹੈ। ਸੋ ਚਿੱਠੀ ਦੂਤ ਲੈ ਕੇ ਪਹੁੰਚਿਆ, ਪੜ੍ਹੀ ਹੈ, ਹੁਣ ਤਿਆਰੀ ਕੀਤੀ ਹੈ ਧੀਰ ਮੱਲ ਜੀ ਨੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਵੱਲ ਜਾਣ ਦੀ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ, ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਦੇ ਵਾਸਤੇ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਸੁਨ ਮਾਤਾ ਭਰਾਤਾ ਸੋ ਬ੍ਰਿਤ, ਇਹਨੇ ਕਿਸ ਕੇ ਹਾਥ।
ਹੁਣ ਧੀਰ ਮੱਲ ਜੀ ਮਾਤਾ ਨੇਤੀ ਜੀ ਨੂੰ ਨਾਲ ਲਿਆ, ਪਹਿਲਾਂ ਮਾਤਾ ਜੀ ਨੂੰ ਜਾ ਕੇ ਮਿਲੇ ਹਨ। ਜਿਹੜੀ ਗੱਲ ਬਾਬਾ ਰਾਮ ਰਾਏ ਜੀ ਨੇ ਪੱਤਰਿਕਾ ਦੇ ਵਿੱਚ ਲਿਖ ਕੇ ਭੇਜੀ ਸੀ, ਉਹ ਸਾਰੀ ਗੱਲ ਤੋਂ ਜਾਣੂ ਕਰਵਾਇਆ ਮਾਤਾ ਜੀ ਨੂੰ, ਤੇ ਸਾਰੀ ਗੱਲ ਦੱਸ ਕੇ ਹੁਣ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਵੱਲ ਤਿਆਰ ਕਰਕੇ ਲੈ ਕੇ ਆਏ ਹਨ। ਸਤਿਗੁਰੂ ਪਾਤਸ਼ਾਹ ਜੀ ਇਕਾਂਤ ਦੇ ਵਿੱਚ ਬੈਠੇ ਸਨ, ਤੇ ਆ ਕੇ ਉਹ ਜਿਹੜੀ ਸਾਰੀ ਗੱਲ ਹੈ ਬਾਬਾ ਰਾਮ ਰਾਏ ਜੀ ਵਾਲੀ ਦੱਸਣਾ ਕੀਤੀ ਹੈ, ਤੇ ਇਹਨਾਂ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ, ਬੜੇ ਸਤਿਕਾਰਯੋਗ ਮਾਤਾ ਜੀ, ਵੱਡੇ ਤੁਸੀਂ ਸਾਡੇ ਭਰਾਤਾ ਹੋ, ਭਰਾਤਾ ਜੀ ਤੁਸੀਂ ਇਹ ਸਾਡੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰੋ ਕਿ ਇਹ ਜੋ ਗੁਰਤਾ ਗੱਦੀ ਦੀ ਗੱਲ ਹੈ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ।
ਕਰੇ ਉਪਾਏ ਨਾ ਪ੍ਰਾਪਤੀ, ਦਾਤਾ ਇੱਕ ਜਗਨਾਥ।
ਤੇ ਜੇ ਕੋਈ ਇਹ ਕਹੇ ਕਿ ਮੈਂ ਆਪ ਅਨੇਕਾਂ ਤਰ੍ਹਾਂ ਦੇ ਉਪਾਅ ਕਰਕੇ ਕਿਸੇ ਚਤੁਰਾਈ ਦੇ ਨਾਲ ਕਿਸੇ ਸਿਆਣਪ ਦੇ ਨਾਲ ਇਹਨੂੰ ਪ੍ਰਾਪਤ ਕਰ ਲਵਾਂ, ਨਹੀਂ ਕਰ ਸਕਦਾ, ਕਿਉਂਕਿ ਇਹ ਤੇ ਪਰਮੇਸ਼ਵਰ ਦੇ ਹੱਥ ਹੈ, ਪਰਮੇਸ਼ਵਰ ਦੇ ਹੱਥ ਵਿੱਚ ਹੈ, ਜਿੱਥੇ ਉਹ ਕਿਰਪਾ ਕਰਦੇ ਹਨ। ਜਿਹੜਾ ਭਾਂਡਾ ਵਸਤੂ ਦੇ ਪੈਣ ਯੋਗ ਹੋਵੇ ਇਹ ਦਾਤ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ।
ਜੋ ਪਈ ਸਭ ਕੇ ਵੱਡੇ ਆਦਿ ਸ਼੍ਰੀ ਨਾਨਕ।
ਸਾਰਿਆਂ ਤੋਂ ਵੱਡੇ ਹਨ ਵੱਡੇ ਗੁਰੂ, ਜਗਤ ਦੇ ਮਾਲਕ, ਜਗਤ ਦੇ ਸਵਾਮੀ, ਜਗਤ ਦੇ ਉਧਾਰ ਕਰਤਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ।
ਪਰਖਤ ਗੁਣਨ ਗਿਆਨ ਮਨ ਮਾਨਕ।
ਤੇ ਜਿਹੜੇ ਪਰਖ ਕਰਨ ਦੇ ਵਿੱਚ ਬੜੇ ਮਾਹਿਰ ਹਨ, ਕਿਉਂਕਿ ਹੁਣ ਹੀਰੇ ਦੀ ਤੇ ਸੋਨੇ ਦੀ ਜੇਕਰ ਪਰਖ ਕਰਨੀ ਹੋਵੇ ਤੇ ਆਮ ਮਨੁੱਖ ਨਹੀਂ ਕਰ ਸਕਦਾ, ਉਹ ਭਾਵੇਂ ਕੱਚ ਦੀਆਂ ਬਲੌਰ ਦੀਆਂ ਗੋਲੀਆਂ ਹੋਣ ਤੇ ਨਕਲੀ ਸੋਨਾ ਬੜੀ ਉਹਦੀ ਚਮਕ ਹੋਵੇ, ਉਹਨੂੰ ਵੇਖ ਕੇ ਕਈ ਵਾਰੀ ਭੁਲੇਖੇ ਦੇ ਵਿੱਚ ਪੈ ਦਿੰਦਾ ਤੇ ਉਹਨੂੰ ਸੱਚ ਸਮਝ ਲੈਂਦਾ ਕਿ ਇਹ ਹੀਰਾ ਹੈ ਜਾਂ ਇਹ ਸੋਨਾ ਹੈ, ਤੇ ਬਾਹਰੀ ਚਮਕ ਦਮਕ ਵੇਖ ਕੇ ਇਹ ਮਨ ਦੇ ਵਿੱਚ ਵਿਚਾਰ ਬਣਾ ਲੈਂਦਾ। ਪਰ ਜੇਕਰ ਕਿਸੇ ਪਾਰਖੂ ਦੇ ਕੋਲ ਲਿਜਾਇਆ ਜਾਵੇ ਤਾਂ ਪਹਿਲਾਂ ਉਹ ਸੋਨੇ ਨੂੰ ਪਰਖਣ ਦੇ ਲਈ ਅੱਗ ਤੇ ਚੜਾਉਂਦਾ, ਉਹਦੇ ਨੀਚੇ ਅੱਗ ਬਾਲਦਾ, ਵੇਖਦਾ ਕਾਲਾ ਹੁੰਦਾ ਕਿ ਨਹੀਂ, ਕੁਠਾਲੇ ਦੇ ਵਿੱਚ ਪਾਉਂਦਾ, ਪੂਰੀ ਤਰ੍ਹਾਂ ਪਰਖ ਕੇ ਦੱਸ ਦਿੰਦਾ ਕਿ ਇਹ ਨਕਲੀ ਹੈ ਜਾਂ ਅਸਲੀ। ਇੱਕ ਜਿਹੜਾ ਚੰਗਾ ਜੌਹਰੀ ਹੈ ਉਹ ਹੀਰੇ ਦੀ ਪਰਖ ਕਰਕੇ ਦੱਸ ਸਕਦਾ ਹੈ ਕਿ ਇਹ ਬਲੌਰ ਦੀਆਂ ਕੱਚ ਦੀਆਂ ਗੋਲੀਆਂ ਹਨ ਜਾਂ ਹੀਰਾ ਹੈ। ਜਿਵੇਂ ਸੋਨੇ ਨੂੰ ਹੀਰੇ ਨੂੰ ਪਰਖਣ ਦੇ ਲਈ ਚੰਗੇ ਜੌਹਰੀ ਦੀ ਲੋੜ ਹੈ, ਇਸੇ ਤਰ੍ਹਾਂ ਇੱਕ ਮਨੁੱਖ ਨੂੰ ਨਹੀਂ ਪਰਖ ਸਕਦਾ, ਮਨੁੱਖ ਨੂੰ ਪਰਖਣ ਦੇ ਵਾਸਤੇ ਇੱਕ ਚੰਗੇ ਤੇ ਸਿਆਣੇ ਬੁੱਧੀਵਾਨ ਗੁਰੂ ਦੀ ਲੋੜ ਹੈ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਰਵ ਕਲਾ ਕਰਕੇ ਪਰਖਣ ਦੇ ਵਿੱਚ ਸਮਰੱਥ ਹਨ ਕਿ ਕਿੰਨਾ ਕੁ ਇਹਦੇ ਵਿੱਚ ਗਿਆਨ ਹੈ, ਕਿੰਨਾ ਕੁ ਇਹ ਯੋਗ ਹੈ।
ਜਿਨ ਤੇ ਪਰੇ ਅਪਰ ਨੈ ਕੋਈ।
ਜਿਨ੍ਹਾਂ ਤੋਂ ਪਰੇ ਹੋਰ ਕੋਈ ਨਹੀਂ। ਸੰਸਾਰ ਦੇ ਵਿੱਚ ਐਸਾ ਅੱਜ ਤੱਕ ਨਹੀਂ ਹੋਇਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉੱਪਰ ਦੀ ਕੋਈ ਗੱਲ ਕਰ ਸਕਦਾ ਹੋਵੇ, ਉਹਨਾਂ ਤੋਂ ਵੱਡਾ ਅੱਜ ਤੱਕ ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਆਇਆ।
ਮਹਿਤ ਮਹਿਤ ਮਈਆ ਨੈ ਸੋਈ।
ਵੱਡਿਆਂ ਤੋਂ ਵੱਡੇ, ਵੱਡਿਆਂ ਤੋਂ ਵੱਡੇ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ।
ਤਿਨ ਕੀ ਕਰੀ ਸਰਬ ਸਿਰ ਤਰੈ।
ਉਹਨਾਂ ਦੀ ਕੀਤੀ ਹੋਈ, ਉਹਨਾਂ ਦੀ ਕਹੀ ਹੋਈ ਗੱਲ ਹਰ ਇੱਕ ਸੰਸਾਰ ਦਾ ਜੀਵ ਸਿਰ ਮੱਥੇ ਕਰਕੇ ਪ੍ਰਵਾਨ ਕਰਦਾ, ਉਹਨੂੰ ਮੰਨਦਾ ਹੈ।
ਬਿਨਾ ਵਿਚਾਰੇ ਮਾਨਿਓ ਕਰੈ।
ਤੇ ਜੋ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿ ਦੇਣ ਉਸ ਨੂੰ ਸੁਣ ਕੇ ਤੇ ਬਿਨਾ ਵਿਚਾਰ ਕੀਤਿਆਂ ਪ੍ਰਵਾਨ ਕਰਦੇ ਹਨ, ਕਿਉਂਕਿ ਸਤਿਗੁਰ ਪਾਤਸ਼ਾਹ ਜੀ ਤੋਂ ਉੱਪਰ ਮਹਾਨ ਕੋਈ ਹੋਰ ਸਿਆਣਾ ਨਹੀਂ, ਕੋਈ ਬੁੱਧੀਵਾਨ ਨਹੀਂ, ਇਸ ਕਰਕੇ ਬਿਨਾਂ ਵਿਚਾਰ ਕੀਤਿਆਂ ਜਗਤ ਦੇ ਲੋਕ ਸਾਰੇ ਉਸ ਨੂੰ ਪ੍ਰਵਾਨ ਕਰਦੇ ਹਨ।
ਸਭ ਬਿਦ ਸ਼ੁਭ ਸੁਤ ਲਾਇਕ ਹੋਤੇ।
ਤੇ ਹਰ ਪ੍ਰਕਾਰ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੋ ਸਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਤੇ ਉਹ ਸਾਰਿਆਂ ਗੁਣਾ ਕਰਕੇ ਲਾਇਕ ਸਨ।
ਨਹੀਂ ਆਇਸ ਇੱਕ ਮਾਨੀ ਕਿਤੇ।
ਪਰ ਉਹ ਭਾਵੇਂ ਲਾਇਕ ਸਨ ਪਰ ਉਹਨਾਂ ਨੇ ਗੁਰੂ ਪਿਤਾ ਦਾ ਹੁਕਮ ਨਹੀਂ ਮੰਨਿਆ, ਆਗਿਆ ਨਹੀਂ ਮੰਨੀ। ਜਦੋਂ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣ ਦਾ ਹੁਕਮ ਕੀਤਾ ਤਾਂ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਬਾਬਾ ਬੁੱਢਾ ਜੀ ਆਦਿਕ ਸਿਆਣੇ ਸਿੱਖਾਂ ਦੇ ਨਾਲ ਗੱਲ ਕੀਤੀ ਕਿ ਪਿਤਾ ਦੇ ਹਰ ਵਸਤੂ ਦਾ ਹੱਕਦਾਰ ਉਹਨਾਂ ਦੇ ਪੁੱਤਰ ਹੋਇਆ ਕਰਦੇ ਹਨ ਤੇ ਹੁਣ ਪਿਤਾ ਜੀ ਗੁਰਤਾ ਗੱਦੀ ਜਿਹੜੀ ਆ ਗੁਰੂ ਅੰਗਦ ਦੇਵ ਜੀ ਭਾਵ ਬਾਬਾ ਲਹਿਣਾ ਜੀ ਨੂੰ ਦੇਣੀ ਚਾਹੁੰਦੇ ਹਨ ਤਾਂ ਜਦੋਂ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਤੁਹਾਡੇ ਪਾਸ ਉਹ ਬਰਤਨ ਅਜੇ ਨਹੀਂ ਜਿਹਦੇ ਵਿੱਚ ਵਸਤੂ ਇਹ ਟਿਕਾਈ ਜਾ ਸਕੇ ਤੇ ਕਹਿਣ ਲੱਗੇ ਇਹ ਬਰਤਨ ਤਾਂ ਤੁਸੀਂ ਅੱਜ ਤੱਕ ਸਾਨੂੰ ਦਿੱਤਾ ਨਹੀਂ ਭਾਈ ਲਹਿਣਾ ਜੀ ਦੇ ਕੋਲ ਬਰਤਨ ਇਹ ਕਿੱਥੋਂ ਆਇਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਲਹਿਣਾ ਜੀ ਨੂੰ ਬਰਤਨ ਅਸੀਂ ਦਿੱਤਾ ਸੀ ਤੁਸੀਂ ਗੱਲ ਕਰਦੇ ਹੋ ਬਰਤਨ ਦੀ ਜਦੋਂ ਅਸੀਂ ਭਾਂਡਾ ਚਿੱਕੜ ਦੇ ਵਿੱਚ ਸੁੱਟਿਆ ਸੀ ਤੁਹਾਨੂੰ ਪਹਿਲਾਂ ਹੁਕਮ ਕੀਤਾ ਸੀ ਕਿ ਉਹ ਭਾਂਡਾ ਕੱਢ ਕੇ ਲੈ ਆਓ ਤੁਸੀਂ ਆਗਿਆ ਨਹੀਂ ਸੀ ਮੰਨੀ ਤੁਸੀਂ ਕਹਿ ਦਿੱਤਾ ਕਿ ਬਰਤਨ ਭਾਂਡੇ ਹੋਰ ਬਥੇਰੇ ਹਨ ਤੇ ਜਾਂ ਫਿਰ ਜੇ ਇਹੀ ਭਾਂਡਾ ਕੱਢਣਾ ਤੇ ਫਿਰ ਭਾਈ ਲਹਿਣਾ ਜੀ ਕੋਲ ਖੜੇ ਹਨ ਇਹਨਾਂ ਤੋਂ ਕਢਵਾ ਲਵੋ ਤੇ ਇਹਨਾਂ ਨੇ ਉਹ ਬਰਤਨ ਉਹ ਭਾਂਡਾ ਕੱਢਿਆ ਉਹ ਸਿਦਕ ਦਾ ਭਾਂਡਾ ਜਿਹੜਾ ਸੀ ਇਹਨਾਂ ਨੇ ਆਪਣੇ ਅੰਦਰ ਧਾਰਨ ਕੀਤਾ ਤੇ ਸਿਦਕ ਦੇ ਭਾਂਡੇ ਦੇ ਵਿੱਚ ਹੀ ਇਹ ਦਾਤ ਪਾਈ ਜਾ ਸਕਦੀ ਹੈ ਸੋ ਇਸ ਕਰਕੇ ਉਹਨਾਂ ਨੇ ਗੁਰੂ ਪਿਤਾ ਦੀ ਆਗਿਆ ਨਹੀਂ ਮੰਨੀ ਹੁਕਮ ਨਹੀਂ ਮੰਨਿਆ
ਸੋ ਲੱਖ ਦੋਸ਼ ਦਾਸ ਕੋ ਦੀਨੀ
ਤੇ ਉਹਨਾਂ ਦੇ ਵਿੱਚ ਇਹ ਦੋਸ਼ ਜਾਣ ਕੇ ਕਿ ਇਹ ਆਗਿਆ ਤੋਂ ਮੁਨੱਕਰ ਹੋਏ ਹਨ ਜੋ ਵੀ ਗੱਲ ਕਹੀ ਸਤ ਬਚਨ ਨਹੀਂ ਕਿਹਾ ਉਹਨੂੰ ਮੰਨਿਆ ਨਹੀਂ ਤੇ ਹਰ ਵਾਰੀ ਜਵਾਬ ਦਿੰਦੇ ਰਹੇ ਇਹ ਦੋਸ਼ ਜਾਣ ਕੇ ਜਿਹੜੀ ਇਹ ਦਾਤ ਸੀ ਗੁਰਤਾ ਗੱਦੀ ਦੇ ਆਪਣੇ ਦਾਸ ਨੂੰ ਬਾਬਾ ਲਹਿਣਾ ਜੀ ਨੂੰ ਦੇ ਦਿੱਤੀ ਉਹਨਾਂ ਦੇ ਅੰਦਰ ਆਪਣੀ ਜੋਤ ਟਿਕਾ ਕੇ ਜਗਤ ਦੇ ਗੁਰੂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ
ਸ਼੍ਰੀ ਅੰਗਦ ਗੁਰਤਾ ਤਬ ਕੀਨੀ
ਤੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਸੇਵਾ ਕਰਕੇ ਗੁਰੂ ਦਾ ਹੁਕਮ ਮੰਨ ਕੇ ਗੁਰਤਾ ਗੱਦੀ ਜਦੋਂ ਪ੍ਰਾਪਤ ਕੀਤੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਵਿਚਰੇ ਹਨ
ਦਾਸੂ ਦਾਤੂ ਜੁਗ ਸੁਤ ਭਏ
ਤੇ ਹੁਣ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਦੋ ਸੁਪੁੱਤਰ ਸਨ ਦਾਸੂ ਜੀ ਤੇ ਦਾਤੂ ਜੀ ਦੋ ਪੁੱਤਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੋਏ ਹਨ
ਸਭ ਵਿਧ ਕੇ ਲਾਇਕ ਲਖ ਲਏ
ਉਹ ਵੀ ਸਾਰੀਆਂ ਵਿਧੀਆਂ ਕਰਕੇ ਹਰ ਪ੍ਰਕਾਰ ਦੇ ਨਾਲ ਲਾਇਕ ਜਾਣੇ ਗਏ ਹਨ
ਸ਼੍ਰੀ ਗੁਰ ਅਮਰ ਸਾਤ ਮਤ ਸਰੀ
ਪਰ ਉਹਨਾਂ ਨੇ ਕੀ ਕੀਤਾ ਕਿ ਉਹ ਭਾਵੇਂ ਲਾਇਕ ਸਨ ਜਦੋਂ ਗੁਰ ਅਮਰਦਾਸ ਪਾਤਸ਼ਾਹ ਜੀ ਗੁਰ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਏ ਸੇਵਾ ਦੇ ਵਿੱਚ ਵਿਚਰਦੇ ਰਹੇ ਉਹਨਾਂ ਦੇ ਨਾਲ ਹਰ ਸਮੇਂ ਉਹ ਈਰਖਾ ਕਰਦੇ ਰਹੇ ਹੰਕਾਰ ਦੀ ਮਤ ਧਾਰਨ ਕਰਕੇ ਉਹਨਾਂ ਨਾਲ ਵਿਚਰਦੇ ਰਹੇ ਹਨ
ਨਹੀਂ ਸਰਲਤਾ ਔਰ ਮੈਂ ਤਰੀ
ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦੇ ਚੰਗੀ ਨੀਤੀ ਨਾਲ ਨਹੀਂ ਵਿਚਰੇ ਉਹਨਾਂ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਨਹੀਂ ਵਿਚਰੇ ਹਨ
ਅੰਤ ਸਮੇਂ ਨੈ ਲਾਇਕ ਜਾਣੇ
ਤੇ ਇੱਕ ਹੰਕਾਰ ਦੀ ਬਿਰਤੀ ਰੱਖ ਲਈ ਕਿ ਅਸੀਂ ਗੁਰੂ ਦੇ ਸੁਪੁੱਤਰ ਹਾਂ ਇਹ ਮਨ ਦੇ ਅੰਦਰ ਉਹਨਾਂ ਦਾ ਜਿਹੜਾ ਹੰਕਾਰ ਸੀ ਕਿਉਂਕਿ ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੋਕ ਸੁਣਾਵੇ ਤੇ ਹੰਕਾਰ ਗੁਰੂ ਨੂੰ ਭਾਉਂਦਾ ਨਹੀਂ ਅੰਤ ਸਮੇਂ ਜਦੋਂ ਪਰਖ ਹੁੰਦੇ ਰਹੇ ਤੇ ਇਹ ਖਰੇ ਨਹੀਂ ਉਤਰ ਪਾਏ ਹੰਕਾਰ ਇਹਨਾਂ ਨੂੰ ਪਿੱਛੇ ਲੈ ਗਿਆ ਤੇ ਗੁਰ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਯੋਗ ਜਾਣੇ ਗਏ
ਨਹੀਂ ਥਿਰਾਏ ਆਪਣ ਸਥਾਨੇ
ਆਪਣੇ ਸਥਾਨ ਤੇ ਗੁਰ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਬਿਠਾਇਆ ਗੁਰਤਾ ਗੱਦੀ ਤੇ ਗੁਰ ਅਮਰਦਾਸ ਪਾਤਸ਼ਾਹ ਜੀ ਨੂੰ ਬਿਰਾਜਮਾਨ ਕੀਤਾ ਹੈ
ਤਿਮ ਸ਼੍ਰੀ ਅਮਰਦਾਸ ਸੁਤ ਪਰਖੇ
ਇਸੇ ਤਰ੍ਹਾਂ ਹੀ ਜਦੋਂ ਗੁਰ ਅਮਰਦਾਸ ਪਾਤਸ਼ਾਹ ਜੀ ਦਾ ਸਮਾਂ ਆਇਆ ਗੁਰ ਅਮਰਦਾਸ ਪਾਤਸ਼ਾਹ ਜੀ ਨੇ ਵੀ ਜਦੋਂ ਗੁਰਤਾ ਗੱਦੀ ਦੇਣ ਦੀ ਗੱਲ ਆਈ ਆਪਣੇ ਪੁੱਤਰਾਂ ਦੀ ਪਰਖ ਕੀਤੀ
ਨੈ ਆਗਿਆ ਕੋ ਸੁਨ ਮਨ ਹਰ ਕੇ
ਉਹਨਾਂ ਨੇ ਵੀ ਗੁਰੂ ਪਿਤਾ ਦੀ ਆਗਿਆ ਮਨ ਕਰਕੇ ਨਹੀਂ ਮੰਨੀ ਪ੍ਰਸੰਨ ਨਹੀਂ ਹੋਏ ਗੁਰੂ ਦੀ ਆਗਿਆ ਨੂੰ ਸੁਣ ਕੇ ਆਗਿਆ ਨਹੀਂ ਮੰਨੀ ਹੁਕਮ ਨੂੰ ਮੰਨਿਆ ਨਹੀਂ ਹੈ
ਸ਼੍ਰੀ ਗੁਰ ਰਾਮਦਾਸ ਨਿਰਮਾਨ
ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨਿਮਰਤਾ ਦੇ ਪੁੰਜ ਨਿਮਰਤਾ ਦੀ ਮੂਰਤ ਕੱਲ ਹੀ ਆਪ ਸਰਬੱਤ ਸੰਗਤਾਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਧਾਰਿਆ। ਐਸੇ ਦੀਨ ਦਿਆਲ ਪਾਤਸ਼ਾਹ ਜੀ ਦਾ ਆਪ ਜੀ ਨੇ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਤੇ ਜਦੋਂ ਗੁਰਤਾ ਗੱਦੀ ਦੇਣ ਦੇ ਵਾਰੇ ਆਏ ਉਦੋਂ ਦੋਵੇਂ ਪੁੱਤਰ ਖਰੇ ਨਹੀਂ ਉਤਰੇ, ਵੱਡੇ ਜਵਾਈ ਦੀ ਭਾਈ ਰਾਮਾ ਜੀ ਦੀ ਵੀ ਪਰਖ ਕੀਤੀ, ਜਦੋਂ ਥੜੇ ਬਣਾਉਣ ਦੇ ਇਹਨਾਂ ਨੇ ਪਰਖ ਲਈ ਹੈ ਉਦੋਂ ਉਹ ਵੀ ਖਰੇ ਨਹੀਂ ਉਤਰੇ, ਤੇ ਉਸ ਪਰਖ ਦੇ ਵਿੱਚ ਭਾਈ ਜੇਠਾ ਜੀ ਹੀ ਖਰੇ ਉਤਰੇ ਹਨ, ਜਿਹੜੇ ਨਿਮਰਤਾ ਦੇ ਪੁੰਜ ਹਨ, ਨਿਮਰਤਾ ਦੀ ਮੂਰਤ ਹਨ।
ਮਤ ਸਰ ਆਦਿਕ ਦੋਸ਼ ਨ ਜਾਣ,
ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਦੋਸ਼ ਨਹੀਂ ਹੈ। ਬੜੇ ਧੀਰਜ ਨੂੰ ਧਾਰਨ ਕਰਨ ਵਾਲੇ, ਸੇਵਾ ਦੇ ਵਿੱਚ ਤਤਪਰ ਰਹਿਣ ਵਾਲੇ, ਨਾਮ ਦੇ ਨਾਲ ਹਰ ਵੇਲੇ ਜੁੜੇ ਰਹਿਣ ਵਾਲੇ ਤੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਣ ਵਾਲੇ ਹਨ।
ਨਿਜ ਸਥਾਨ ਪਰ ਆਪ ਬਿਠਾਏ,
ਆਪਣੇ ਸਥਾਨ ਤੇ ਗੁਰਤਾ ਗੱਦੀ ਤੇ ਭਾਈ ਜੇਠਾ ਜੀ ਨੂੰ ਬਿਠਾ ਕੇ ਜਗਤ ਦੇ ਸੰਸਾਰ ਦੇ ਗੁਰੂ ਗੁਰੂ ਰਾਮਦਾਸ ਜੀ ਬਣਾ ਦਿੱਤਾ ਹੈ।
ਕਹਿ ਸਭ ਹਿਨ ਕੇ ਸੀਸ ਨਿਵਾਏ,
ਤੇ ਸਾਰਿਆਂ ਨੂੰ ਕਹਿ ਕੇ, ਕਿਉਂਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ, ਬਿਰਾਜਮਾਨ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜੋਤ ਉਹਨਾਂ ਦੇ ਅੰਦਰ ਟਿਕਾ ਦਿੱਤੀ, ਬਾਬਾ ਬੁੱਢਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਲਗਵਾਇਆ ਤੇ ਪ੍ਰਕਰਮਾ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪ ਸੀਸ ਨਵਾਇਆ। ਤੇ ਉੱਥੇ ਇੱਕ ਗੱਲ ਕਹੀ ਕਿ ਸਾਰਿਆਂ ਸੰਗਤਾਂ ਨੂੰ ਸੰਬੋਧਨ ਕਰਕੇ ਕਿ ਸੰਸਾਰ ਦੇ ਲੋਕ ਇਹ ਨਾ ਕਹਿਣ ਕਿ ਅੱਜ ਇੱਕ ਸਹੁਰੇ ਨੇ ਜਵਾਈ ਦੇ ਅੱਗੇ ਮੱਥਾ ਟੇਕ ਦਿੱਤਾ, ਨਹੀਂ, ਅੱਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦੀ ਜੋਤ ਭਾਈ ਜੇਠਾ ਜੀ ਦੇ ਅੰਦਰ ਟਿਕਾ ਕੇ ਇਹਨਾਂ ਨੂੰ ਸੰਸਾਰ ਦੇ ਗੁਰੂ ਗੁਰੂ ਰਾਮਦਾਸ ਜੀ ਬਣਾ ਦਿੱਤਾ ਹੈ। ਅੱਜ ਗੁਰੂ ਅਮਰਦਾਸ ਜੀ ਦਾ ਸੀਸ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਝੁਕਿਆ ਤੇ ਫਿਰ ਸਾਰੀ ਸੰਗਤ ਨੂੰ ਹੁਕਮ ਕੀਤਾ, ਸਾਰੀ ਸੰਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ।
ਤਿਨਕੋ ਪ੍ਰੀਤਿਆ ਜੇਸ਼ਟ ਨੰਦ,
ਤੇ ਅੱਗੇ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਹੋਇਆ ਪ੍ਰਿਥੀ ਚੰਦ। ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਵੱਡਾ ਸਪੁੱਤਰ ਸੀ।
ਨਿਜ ਮਤ ਕੋ ਚਿਤ ਗਰਭ ਬਿਲੰਦ,
ਤੇ ਉਹ ਬੜਾ ਹੰਕਾਰੀ ਸੀ, ਆਪਣੇ ਆਪ ਨੂੰ ਬੜਾ ਸਿਆਣਾ ਗਿਣਦਾ ਸੀ ਕਿ ਮੇਰੇ ਵਰਗਾ ਸਿਆਣਾ ਹੋਰ ਕੋਈ ਨਹੀਂ, ਤੇ ਮਨ ਦੇ ਵਿੱਚ ਬੜਾ ਉਹਨੇ ਹੰਕਾਰ ਜਿਹੜਾ ਸੀ ਪਾਲਿਆ ਹੋਇਆ ਸੀ।
ਆਖ ਤਰੇ ਨੇ ਆਨਤ ਕਾਹੂ,
ਆਖ ਤਰੇ ਨੇ ਆਨਤ ਕਾਹੂ, ਆਪਣੀ ਅੱਖ ਦੇ ਥੱਲੇ ਉਹ ਕਿਸੇ ਨੂੰ ਆਉਣ ਨਹੀਂ ਸੀ ਦਿੰਦਾ, ਬੜਾ ਬੁੱਧੀਵਾਨ, ਬੜਾ ਚਾਤੁਰ ਆਪਣੇ ਆਪ ਨੂੰ ਸਮਝਦਾ ਸੀ।
ਦਰਬ ਬਟੋਰੇ ਉਬੋ ਨਿਜ ਪਾਉ,
ਤੇ ਬੜਾ ਜਿਹੜਾ ਧਨ ਸੰਗਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਚ ਆ ਕੇ ਨਮਸਕਾਰ ਕਰਦੀਆਂ, ਬੇਅੰਤ ਧਨ ਭੇਟਾਵਾਂ ਲਿਆ ਕੇ ਚੜਾਉਂਦੀਆਂ, ਉਸ ਧਨ ਦੇ ਵਿੱਚੋਂ ਇਹ ਪ੍ਰਿਥੀ ਚੰਦ ਦੀ ਸਾਰਾ ਜਿਹੜੀ ਮਾਇਆ ਆਉਂਦੀ ਸੀ, ਜੋ ਭੇਟਾਵਾਂ ਆਉਂਦੀਆਂ ਸਨ, ਉਹ ਪ੍ਰਿਥੀ ਚੰਦ ਹੀ ਸੰਭਾਲਦਾ ਸੀ, ਤੇ ਉਸ ਮਾਇਆ ਦੇ ਵਿੱਚੋਂ ਬੜੀ ਸਾਰੀ ਮਾਇਆ ਇਹਨੇ ਅਲੱਗ ਕਰਕੇ ਆਪਣੇ ਕੋਲ ਬਹੁਤ ਜਮ੍ਹਾਂ ਕੀਤੀ ਹੋਈ ਸੀ। ਤੇ ਕਿਉਂਕਿ ਇੱਕ ਦਿਨ ਇਹਨੇ ਬਚਨ ਵੀ ਕੀਤਾ ਸੀ ਕਿਸੇ ਦੇ ਕੋਲ ਸੰਗਤ ਦੇ ਵਿੱਚੋਂ, ਕਹਿਣ ਲੱਗਾ ਕਿ ਸਾਡੇ ਪਿਤਾ ਜੀ ਸੰਸਾਰ ਦੇ ਜਿਹੜੇ ਜੀਵ ਹਨ, ਜਿਹੜੇ ਬੱਚੇ ਹਨ, ਉਹਨਾਂ ਦੇ ਪਿਤਾ ਜਿਹੜੇ ਹਨ ਆਪਣੇ ਧੀਆਂ ਪੁੱਤਰਾਂ ਵਾਸਤੇ ਬੜੇ ਧਨ ਦੌਲਤ ਜੋੜਦੇ ਹਨ, ਬੜਾ ਧਨ ਇਕੱਠਾ ਕਰਦੇ ਹਨ ਕਿ ਸਾਡੇ ਬੱਚੇ ਸੁੱਖ ਪ੍ਰਾਪਤ ਕਰਨਗੇ, ਪਰ ਸਾਡੇ ਗੁਰੂ ਪਿਤਾ ਜੀ ਕੋਲ ਇੰਨੀ ਮਾਇਆ ਆਉਂਦੀ ਹੈ ਤੇ ਜਿਵੇਂ ਆਉਂਦੀ ਹੈ ਉਵੇਂ ਲੁਟਾ ਦਿੰਦੇ ਹਨ। ਤੇ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਇੱਕ ਦਿਨ ਜਦੋਂ ਬਹੁਤ ਸਾਰੀ ਮਾਇਆ ਆਏ, ਆਪ ਸਰਬੱਤ ਸੰਗਤਾਂ ਇਤਿਹਾਸ ਤੋਂ ਜਾਣੂ ਹੋ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਨੂੰ ਬੁਲਾਇਆ ਤੇ ਬੁਲਾ ਕੇ ਕਹਿਣ ਲੱਗੀ ਪ੍ਰਿਥੀ ਚੰਦ ਦਾ ਜਾਂ ਮਾਇਆ ਦੀ ਗਿਣਤੀ ਕਰੋ। ਪ੍ਰਿਥੀ ਚੰਦ ਦੀ ਮਾਇਆ ਦੀ ਜਦੋਂ ਗਿਣਤੀ ਕਰਦੇ ਹਨ ਤੇ ਉਹ ਮਾਇਆ ਦੇ ਨਾਲ ਹੱਥ ਕਾਲੇ ਹੋ ਜਾਂਦੇ ਹਨ ਤੇ ਬਾਰ ਬਾਰ ਸਾਫ਼ ਕਰਦੇ ਹਨ। ਗੁਰੂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਿ ਪ੍ਰਿਥੀ ਚੰਦ ਜੀ ਕੀ ਗੱਲ, ਤੁਸੀਂ ਹੱਥਾਂ ਨੂੰ ਬਾਰ ਬਾਰ ਸਾਫ਼ ਕਿਉਂ ਕਰਦੇ ਹੋ? ਕਹਿਣ ਲੱਗੇ ਕਿ ਮਾਇਆ ਗਿਣਦਿਆਂ ਗਿਣਦਿਆਂ ਹੱਥ ਜਿਹੜੇ ਹਨ ਉਹ ਕਾਲੇ ਹੋ ਜਾਂਦੇ ਹਨ, ਇਸ ਕਰਕੇ ਅਸੀਂ ਸਾਫ਼ ਕਰਦੇ ਹਾਂ। ਉੱਥੇ ਸਮਝਾਇਆ ਗੁਰੂ ਪਿਤਾ ਜੀ ਨੇ, ਕਹਿਣ ਲੱਗੇ ਪ੍ਰਿਥੀ ਚੰਦ, ਜਿਹੜਾ ਜੀਵ ਧਨ ਦਾ ਲੋਭੀ ਹੋ ਜਾਵੇ ਧਨ ਨੂੰ ਇਕੱਤਰ ਕਰੇ ਉਹਦਾ ਮਨ ਵੀ ਇਸ ਤਰ੍ਹਾਂ ਕਾਲਾ ਹੋ ਜਾਇਆ ਕਰਦਾ ਹੈ। ਸੋ ਬਹੁਤ ਸਾਰੀ ਮਾਇਆ ਪ੍ਰਿਥੀ ਚੰਦ ਨੇ ਆਪਣੇ ਕੋਲ ਇਕੱਠੀ ਕਰਕੇ ਰੱਖੀ ਹੈ।
ਚਿੱਤ ਮੈਂ ਚਾਤੁਰਤਾ ਜਗ ਕੇਰੀ,
ਤੇ ਚਿੱਤ ਦੇ ਵਿੱਚ ਬੜੀ ਚਤੁਰਤਾ, ਸਾਰੇ ਜਗਤ ਤੋਂ ਆਪਣੇ ਆਪ ਨੂੰ ਬੜਾ ਸਿਆਣਾ ਗਿਣਦਾ ਹੈ।
ਸੁਮਤ ਨ ਸ਼ਾਂਤ ਸੰਤੋਖ ਬਡੇਰੀ,
ਨਾ ਚੰਗੀ ਮਤ ਹੈ ਕੋਲ, ਨਾ ਮਨ ਦੇ ਅੰਦਰ ਸ਼ਾਂਤੀ ਹੈ ਤੇ ਨਾ ਸੰਤੋਖ, ਤਿੰਨੋ ਚੀਜ਼ਾਂ ਹੀ ਨਹੀਂ ਹਨ ਕੋਲ, ਇਹਨਾਂ ਤੋਂ ਸਖਣਾ ਹੈ ਪ੍ਰਿਥੀ ਚੰਦ।
ਇਸ ਪਰ ਸ਼ਬਦ ਬਨਾਵਨ ਕੀਨ,
ਪ੍ਰਿਥੀ ਚੰਦ ਤੇ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਸਾਰੰਗ ਰਾਗ ਦੇ ਅੰਦਰ, ਕਾਹੇ ਪੂਤ ਝਗੜਤ ਹਾਓ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਜਦੋਂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਦੇਣਾ ਸੀ, ਉਸ ਵਕਤ ਪ੍ਰਿਥੀ ਚੰਦ ਨੇ ਬੜਾ ਬਖੇੜਾ ਕੀਤਾ, ਬੜੀ ਲੜਾਈ ਕੀਤੀ, ਕਲੇਸ਼ ਕੀਤਾ ਗੁਰੂ ਪਿਤਾ ਦੇ ਨਾਲ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਕਿ ਜਿਸ ਪਿਤਾ ਨੇ ਤੈਨੂੰ ਜਨਮ ਦੇ ਕੇ ਤੇਰਾ ਪਾਲਣ ਪੋਸ਼ਣ ਕਰਕੇ ਤੈਨੂੰ ਵੱਡਿਆ ਕੀਤਾ, ਉਹਨਾਂ ਦੇ ਨਾਲ ਲੜਨਾ ਪ੍ਰਿਥੀ ਚੰਦ ਚੰਗੀ ਗੱਲ ਨਹੀਂ, ਪਾਪ ਹੈ, ਮਾੜੀ ਗੱਲ ਹੈ। ਇਹ ਪਾਵਨ ਸ਼ਬਦ ਸਾਰੰਗ ਰਾਗ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਪ੍ਰਿਥੀ ਚੰਦ ਤੇ ਉਚਾਰਨ ਕੀਤਾ ਹੈ।
ਤਰਿਓ ਗ੍ਰੰਥ ਮੈਂ ਗੁਰੂ ਪ੍ਰਬੀਨ,
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1200 ਅੰਗ ਤੇ ਸਾਰੰਗ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਦਰਜ ਹੈ।
ਜੋ ਪੀੜੀ ਮੈਂ ਆਦਿ ਜੁਗਾਦੀ,
ਚਾਹੋ ਪੀੜੀਆਂ ਦੇ ਵਿੱਚ ਆਦਿ ਜੁਗਾਦ ਦੇ ਵਿੱਚ,
ਕਰੇ ਵਕੀਲੀ ਜੋ ਬਨ ਬਾਦੀ,
ਜੋ ਵੀ ਵਕੀਲੀ ਕਰਦਾ ਝਗੜਾ ਕਲੇਸ਼ ਕਰਦਾ ਪਰਿਵਾਰ ਦੇ ਨਾਲ ਮਿਲ ਕੇ ਨਹੀਂ ਰਹਿੰਦਾ,
ਹਲਤ ਪਲਤ ਮੈਂ ਤੇ ਮੁਖ ਕਾਰਾ,
ਹਲਤ ਵਿੱਚ ਲੋਕ ਵਿੱਚ ਤੇ ਪਰਲੋਕ ਵਿੱਚ ਉਸ ਜੀਵ ਦਾ ਜਿਹੜਾ ਮੂੰਹ ਹੈ ਕਾਲਾ ਹੁੰਦਾ, ਜਿਹੜਾ ਆਪਣੇ ਮਾਤਾ ਪਿਤਾ ਦੇ ਨਾਲ ਲੜਾਈ ਝਗੜਾ ਕਰਦਾ ਪਰਿਵਾਰ ਦੇ ਨਾਲ ਮਿਲਾਪ ਕਰਕੇ ਨਹੀਂ ਚੱਲਦਾ, ਉਹਦਾ ਮੂੰਹ ਇੱਥੇ ਵੀ ਕਾਲਾ ਤੇ ਅੱਗੇ ਜਹਾਨ ਵਿੱਚ ਵੀ ਕਾਲਾ ਹੁੰਦਾ ਹੈ।
ਨਾ ਆਦਰ ਲਏ ਕੁਚਾਰਾ,
ਉਹ ਕਿਤੇ ਵੀ ਆਦਰ ਪ੍ਰਾਪਤ ਨਹੀਂ ਕਰਦਾ, ਨਾ ਸੰਸਾਰ ਵਿੱਚ ਰਹਿੰਦਿਆਂ। ਅੱਜ ਆਪਾਂ ਦੇਖ ਲਈਏ ਕਿ ਸੰਸਾਰ ਵਿੱਚ ਵਿਚਰਦਿਆਂ ਆਪਣੇ ਆਂਢ ਗੁਆਂਢ ਦੇ ਵਿੱਚ ਜੇ ਕੋਈ ਬੱਚੇ ਮਾਤਾ ਪਿਤਾ ਦਾ ਸਤਿਕਾਰ ਨਾ ਕਰਦੇ ਹੋਣ ਤਾਂ ਲੋਕ ਉਹਨਾਂ ਨੂੰ ਚੰਗਾ ਨਹੀਂ ਗਿਣਦੇ, ਕਿ ਇਹ ਮਾਤਾ ਪਿਤਾ ਨੂੰ ਚੰਗਾ ਨਹੀਂ ਜਾਣਦੇ, ਇਹਨਾਂ ਦੀ ਸੇਵਾ ਨਹੀਂ ਕਰਦੇ, ਗਾਲੀ ਗਲੋਚ ਕਰਦੇ ਹਨ, ਕੋਈ ਵੀ ਉਹਨਾਂ ਨੂੰ ਸਤਿਕਾਰ ਆਦਰ ਨਹੀਂ ਦਿੰਦਾ। ਇਸ ਕਰਕੇ ਐਸਾ ਜੀਵ ਨਾ ਇੱਥੇ ਸਤਿਕਾਰ ਪ੍ਰਾਪਤ ਕਰਦਾ ਹੈ, ਨਾ ਅੱਗੇ ਜਾ ਕੇ ਕਿਸੇ ਪ੍ਰਕਾਰ ਨਾਲ ਸਤਿਕਾਰ ਮਿਲਦਾ ਹੈ।
ਜੋ ਹੋਵੇ ਗੁਰ ਕੇ ਅਨੁਸਾਰੀ,
ਜਿਹੜਾ ਗੁਰੂ ਦੇ ਅਨੁਸਾਰੀ ਹੋ ਕੇ ਰਹਿੰਦਾ, ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਜਾਣਦਾ ਹੈ।
ਸੇਵਾ ਆਦਿ ਤਰੇ ਗੁਣ ਪਾਰੀ,
ਤੇ ਜਿਹੜਾ ਆਪਣੇ ਅੰਦਰ ਸੇਵਾ ਦੇ ਗੁਣ ਧਾਰਨ ਕਰ ਲੈਂਦਾ, ਕਿਉਂਕਿ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਚੰਗੇ ਗੁਣ ਧਾਰਨ ਕੀਤੇ, ਸੇਵਾ ਦੇ ਵਿੱਚ ਤਤਪਰ ਰਹੇ, ਗੁਰਤਾ ਗੱਦੀ ਪ੍ਰਾਪਤ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 12 ਸਾਲ ਦੀ ਕਠਿਨ ਸੇਵਾ ਕਰਕੇ ਗੁਰਤਾ ਗੱਦੀ ਪ੍ਰਾਪਤ ਕੀਤੀ। ਗੁਰੂ ਰਾਮਦਾਸ ਪਾਤਸ਼ਾਹ ਜੀ ਆਏ, ਉਹਨਾਂ ਨੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਨਿਮਰਤਾ ਨੂੰ ਧਾਰਨ ਕਰਕੇ ਸੇਵਾ ਕੀਤੀ। ਭਾਵੇਂ ਗੁਰੂ ਘਰ ਦੇ ਨਾਲ ਰਿਸ਼ਤਾ ਵੀ ਜੁੜ ਗਿਆ, ਗੁਰੂ ਘਰ ਪਾਤਸ਼ਾਹ ਗੁਰੂ ਜੀ ਦੇ ਜਵਾਈ ਬਣੇ ਹਨ, ਪਰ ਕਦੀ ਮਨ ਵਿੱਚ ਇਹ ਨਹੀਂ ਲਿਆਂਦਾ ਕਿ ਮੈਂ ਜਵਾਈ, ਕਿਉਂਕਿ ਜਵਾਈ ਤਾਂ ਭਾਵੇਂ ਮਿੱਟੀ ਦਾ ਮਾਧੋ ਵੀ ਹੋਵੇ ਤੇ ਜਦੋਂ ਸਹੁਰੇ ਘਰ ਜਾਵੇ ਤੇ ਸਹੁਰੇ ਘਰ ਡਰਦੇ ਫਿਰਦੇ ਹਨ ਕਿ ਜਵਾਈ ਸਾਡਾ ਕਿਤੇ ਨਾਰਾਜ਼ ਨਾ ਹੋ ਜਾਵੇ। ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਿਮਰਤਾ ਨੂੰ ਧਾਰਨ ਕਰਕੇ, ਸੇਵਾ ਦੇ ਗੁਣ ਧਾਰਨ ਕਰਕੇ ਇਹ ਜਿਹੜੀ ਗੁਰਿਆਈ ਪ੍ਰਾਪਤ ਕੀਤੀ ਹੈ। ਜਿਹੜਾ ਨਿਮਰਤਾ ਤੇ ਸੇਵਾ ਦੇ ਗੁਣ ਆਦਿ ਆਪਣੇ ਅੰਦਰ ਧਾਰਨ ਕਰਦਾ ਹੈ,
ਸੋ ਲਾਇਕ ਗੁਰਤਾ ਕੀ ਬਣੇ,
ਉਹੀ ਜੀਵ, ਉਹੀ ਮਨੁੱਖ, ਉਹੀ ਸੇਵਕ ਜੋ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦਾ, ਜੋ ਗੁਰੂ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਜਾਂਦਾ, ਉਹੀ ਗੁਰਤਾ ਗੱਦੀ ਦੇ ਲਾਇਕ ਬਣਦਾ ਹੈ।
ਮਤ ਸਰ ਆਦਿ ਹੰਕਾਰੇ ਹਨ,
ਤੇ ਜਿਹੜੇ ਹੰਕਾਰੀ ਹਨ, ਆਪਣੀ ਮਤ ਨੂੰ ਮੁੱਖ ਰੱਖ ਕੇ ਚੱਲਣ ਵਾਲੇ, ਮਨ ਦੇ ਅੰਦਰ ਹੰਕਾਰ ਰੱਖਣ ਵਾਲੇ,
रीत आदि ते ए चल आई।
ओ सखने ही रहे ए आदि तो रीत चलदी आई है। हुण श्री गुरु हर राय साहिब पातशाह जी अपने माता जी नूं ते वड्डे भराता जी नूं ए गल समझा रहे हन कि ए कोई अज नवी गल नहीं बनी, ए शुरू तो वड्डियां तो ए रीत चलदी आई है।
हम क्यों हूं नहीं बनाई।
जे तुसी कहो कि अज कोई असी नवी गल कर दिती है, असी कोई नवी रीत चलाउन लगे हां, ए कोई नवी गल नहीं, ये तो गुरु नानक देव साहिब पातशाह जी तो चलदी आई है। जिन्हां ने सेवा कीती, चंगे गुण अंदर धारण कीते, गुरु की आज्ञा दे विच विचरे, ओही गुरता गद्दी दे लायक बने हन।
राम राय हम भेजन कीन।
राम राय नूं जदों असी दिल्ली विखे भेजना कीता सी,
बचन शकत दीरग तिस दीन,
ते भेजन समय असी ओनू बचन कीता सी, शक्ति दे के भेजा सी के जा तेरी रसना ते गुरु नानक साहब जी दा वासा होवेगा, जो कहेगा वो सत हो जावेगा। ये शक्तियां देके उस असी उसनु इत्थो तोरिया सी, दिल्ली विखे भेजना कीता सी।
करी सो करी अपर हम मानी,
ते उन्हें बड़िया बड़िया करामातां कीतियां, सानू सारा पता लगदा रहा कि जिवें भी बादशाह औरंगजेब कहिंदा है बाबा राम राय जी उस तरह करामात करके विखा देंदे हन। ओ करा माता उन्हें जिवें भी कीतियां ओ असी मन लिया।
करा मात नित दई मानी,
ते करा मात हर रोज बड़िया बड़िया करा माता करदा रहा, क्योंकि गुरु घर दे विच इस चीज नूं प्रवान नहीं कीता गया, पर फिर भी असी ओदी ए गल मन ले।
निरपै हो तो सब ते कीए बली,
ते जेड़ा औरंगजेब किसे दा डर नहीं मनदा, अपने आप नूं बड़ा बलवान गिणदा, बड़ा भारी वो अपने आप नूं बलि संसार दे विच समझदा है।
तिन पी जान लीन बिद भली,
उन्हें भी भली प्रकार दे नाल बाबा राम राय जी दी शक्ति नूं मन लिया, उन्हें भी अंदर धीरज धारण कर ले, ते बाबा राम राय दा अदब सत्कार करन लगा, इन्हां दी शक्ति दा भय उन्हें भी मन दे विच मन लिया।
तौ सुनो श्री नानक बानी,
तौ सुनो श्री नानक बानी, श्री गुरु नानक देव पातशाह जी दी जो पवित्र बानी है, जो जीवां दा उद्धार करन वाली है।
चौदह लोकन सिर तर मानी,
चौदह लोकां दे विच सारे किते के बड़े अदब ते सत्कार दे नाल चौदह लोकां दे विच मन्नी गई पवित्र, जो गुरु नानक देव पातशाह जी दी बाणी है।
जथा जोग की वर्णन करी,
जथा जोग जिवें गुरु नानक पातशाह जी ने बाणी उच्चारण कीती है।
जिस मैं गर्ब रीत पर हरी,
गुरु नानक देव साहिब पातशाह जी दी ऐसी पवित्र बाणी है, जे कोई जीव मन करके पढ़ लवे, विचार लवे, ते उस जीव दे अंदरों हंकार हौमे दा नाश कर देंदी है, हौमे नू रहन नहीं देंदे, हंकार नू खत्म कर देंदी है।
पठ्यो श्लोक अर्थ को बूझा,
ते जेड़ा श्लोक उन्हां ने पढ़िया सी मिट्टी मुसलमान की वाला, ओदे अर्थ नू जदों उन्हां ने कहा सी के दे अर्थ करके दसना करो।
गुपत बिदत जिसको सब सूझा,
जेड़ा ओदा गुपत ते प्रगट अर्थ सन, बाबा राम राय जी भरी प्रकार दे नाल जानदे सन, ते औरंगजेब भी जानदा सी, पर ओ इन्हां दे मुंह खवाउणा चाहुंदे सन, ते ए अर्थ जड़े ओ सुनना चाहुंदे सन।
करन तुरकड़े केर खुशामद,
ते हुण इत्थे बाबा राम राय जी तुरकां दी खुशामद करन वास्ते, औरंगजेब नूं खुश करन दे वास्ते,
जान दरब की तिस ते आमद,
ते बादशाह दे कोल भारी धन प्राप्त करन दे वास्ते, मन दे विच लालच नूं मुख रख लिया कि बादशाह मैनू बहुत सारा धन देवेगा, ओ तुरक दी खुशामद करन वास्ते, बादशाह दे कोलो धन प्राप्त करन दे वास्ते।
अर्थ विपर जे कीन सुनावन,
ते अर्थ जड़े सन ओने उल्ट करके सुना दिते, सही अर्थ नहीं किते। गुरु नानक देव पातशाह जी दी पवित्र बाणी जो 14 लोकां दे विच मन्नी गई, बाबा राम राय जी ने उस बाणी दे उस श्लोक दे अर्थ उल्टा दिते।
हमको पई न ए मन पावन,
ते ए गल सानू चंगी नहीं लगी। बड़ियां करा माता बाबा राम राय ने विखाइया, असी ओ प्रवान कर लिया जर लिया, पर जेडी गुरु नानक देव साहब पातशाह जी दी पवित्र बाणी श्लोक दे ने अर्थ उल्टा दिते, ओदे नाल साडा जिहड़ा हिरदा सी ओ वलुंदरिया गया, दुखी होया, इस नूं असी सहन नहीं कर सके।
वो तो समरथ सर्ब कुछ कर बे,
ओ सारा कुछ करण दे समरथ सी। असी जदों ओनू बचन कह के इथों तोरिया सी, तेरी दसना ते गुरु नानक साहब पातशाह जी दा वासा होवेगा, जो तू कहेगा वो सच हो जाएगा, उन्हें एदे उते निश्चा नहीं रखिया।
नहीं परोसा अपन बल तरबे,
उन्हें अपने बल ते साडे कहे हुए बचन ते भरोसा नहीं रखिया, अपना जिहड़ा भरोसा से वो खत्म कर दिता, ते भरोसे नू खत्म करके उन्हें ऐसी जिहड़ी रीति कीती है।
तो देखिए अदक समाजा,
ते हुण देखो उन्हें बड़ा वड्डा अपना समाज वधाया, बड़ी सिखी सेवकी उन्हें अपनी करामाता कर करके बनाई हुई है।
पयो तिसी को जन बन राजा,
ते वो सारिया दे विच एस टाइम राजा बन के विचर रहा, राजा बन के बादशाह वाला जीवन जिउ रहा, बड़ा धन उन्हें औरंगजेब दे कोलो प्राप्त कीता, बड़िया पिटावा संगता ओनू चढ़ा रही, बड़े सिखी सेवकी बड़ा समाज बना के राजिया की तरह विचर रहा है।
किसु बात की कमी न ताई,
हुण ओदे कोल किसे भी गल दी कोई कमी नहीं, ना धन दे, ना सोने चांदी हीरे आदक, ना वस्त्रां दी, दुनियावी ऐसा कोई भी सुख नहीं जो इस टाइम बाबा राम राय जी दे कोल ना होवे, सारे सुख इस वक्त उन्हां दे पास हन।
बनियो पूज बड जग के माई,
हुण जगत दे विच अपनी पूजा करा रहा, बड़ी सिखी सेवकी फैला के करा माता विखा के अपनी पूजा करवा रहा है।
अह भविखत मैं बड हेत, अह भविखत मैं बड हेत,
अगे अंतर जामी सतगुरु पातशाह जी आने वाले समय की गल कर रहे हैं, कह लगे आने वाला जो अगे समा है उस समय दी विचार करके असी ये सारी गल कीती है।
पहुंचे गुरता किसु निकेत,
इत्थे हुण इशारा कर रहे हैं श्री गुरु हरकृष्ण साहब जी तो बाद श्री गुरु तेग बहादुर साहब जी वाल, कह लगे कि गुरता गद्दी अगे होर किसे दे घर चली जानी है, आन वाले समय दी विचार करके गुरु पातशाह जी ने इशारा किया है।
भावी रची परमेश्वर जथा,
ए जथा जिवें उस वाहे गुरु परमेश्वर ने भावी नू रचिया है।
हुई चाहे साची सो तथा,
हुण ओ जो भावी रची है परमेश्वर ने ओ सच्ची होके रहेगी, उसनु कोई टाल नहीं सकदा।
तिस मैं बस ने किसो केरा,
हुण इस दे विच किसे दा कोई वस नहीं। माता जी नाल वचन करदिया श्री गुरु हर राय साहिब पातशाह जी कह रहे हन, वड्डे भ्राता जी नु समझा रहे हन कि हे भ्राता जी, इस दे विच किसे दा भी कोई वस नहीं चलदा, किसे दी कोई सियानप काम नहीं करदे, ओ परमेश्वर ने जो भावी रची है, जो ओदा हुक्म वर्तना है, जो ओदी रजा होनी है, उस अनुसार होके रहेगी, कोई टाल नहीं सकदा।
वृथा करे बल जतन बडेरा,
ते हुण कोई भावे जतन कर रहा है, बाबा राम राय जी गुरता गद्दी नू प्राप्त करन दा बड़ा जोर ला रहा है, ए ओदा जतन कीता होया बिरथा चला जाना, किसे काम नहीं, हुण ओनू जतन करन दी लोड़ नहीं।
सुन माता प्राता गुर बैन,
ते हुण जद श्री गुरु हर राय साहिब पातशाह जी ने इस तरह दे बचन कीते, ते श्री गुरु पातशाह जी दे बचन सुन के माता जी ते वड्डे भ्राता धीर मल जे।
नहीं पाई चित मैं किम चैन,
इन्हां दे मन दे अंदर फिर भी किसी प्रकार दे नाल कोई चैन नहीं आई, ਇਹਨਾਂ ਨੇ ਫਿਰ ਵੀ ਆਪਣੇ ਮਨ ਨੂੰ ਸਮਝਾਇਆ ਨੀ, ਸਾਰਾ ਕੁਛ ਸਤਿਗੁਰੂ ਪਾਤਸ਼ਾਹ ਜੀ ਨੇ ਦੱਸ ਦਿੱਤਾ, ਆਦਿ ਤੋਂ ਲੈ ਕੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਤੋਂ ਲੈ ਕੇ ਸਮਝਾ ਦਿੱਤਾ ਹੈ, ਪਰ ਇਹਨਾਂ ਨੇ ਮਨ ਦੇ ਅੰਦਰ ਵਿਚਾਰ ਨਹੀਂ ਕੀਤੇ।
ਅਪਰ ਬਾਰਤਾ ਬੋਰੇ ਉਚਾਰੀ,
ਆਪਣੀ ਜਿਹੜੀ ਗੱਲ ਸੀ ਉਹ ਵਾਰ ਵਾਰ ਫਿਰ ਦੁਹਰਾ ਰਹੇ ਹਨ, ਵਾਰ ਵਾਰ ਉਸੇ ਗੱਲ ਨੂੰ ਸ਼੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਨਾਲ ਕਰ ਰਹੇ ਹਨ।
ਰਾਮ ਰਾਏ ਕੀ ਕੀਰਤ ਵਾਰੀ,
ਤੇ ਰਾਮ ਰਾਏ ਦੀ ਬੜੀ ਉਪਮਾ ਕਰਦੇ ਹਨ, ਬੜਾ ਜਸ ਕਰਦੇ ਹਨ ਕਿ ਉਹ ਬੜਾ ਸਿਆਣਾ ਹੈ, ਬੜਾ ਧੀਰ ਜਵਾਨ ਹੈ, ਹਰ ਗੱਲ ਦੇ ਵਿੱਚ ਸੁਗੜ ਹੈ।
ਜਥਾ ਜੋਗ ਉੱਤਰ ਗੁਰ ਦੀਨੇ,
ਇਹਨਾਂ ਦੀਆਂ ਗੱਲਾਂ ਸੁਣ ਕੇ, ਵੱਡੇ ਭਰਾਤਾ ਤੇ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਸ਼੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਜਥਾ ਜੋਗ ਉੱਤਰ ਦੇਈ ਜਾ ਰਹੇ ਹਨ।
ਸੋ ਮਤ ਨਹੀਂ ਮਾਨ ਬੋ ਕੀਨੇ,
ਪਰ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਗੱਲ ਨੂੰ ਮੰਨਿਆ ਨਹੀਂ।
ਤਉ ਕਹਿਤਈ ਰਹੇ ਹਮੇਸ਼,
ਹਰ ਰੋਜ਼ ਹੁਣ ਜਦੋਂ ਵੀ ਮਿਲਦੇ ਹਨ ਗੁਰੂ ਪਾਤਸ਼ਾਹ ਜੀ ਦੇ ਨਾਲ ਇਹੀ ਗੱਲ ਕਰਦੇ ਹਨ, ਬਾਬਾ ਰਾਮ ਰਾਏ ਜੀ ਦੀ ਗੁਰਤਾ ਗੱਦੀ ਦੀ ਗੱਲ ਹੀ ਕਰਦੇ ਹਨ।
ਦਿਓ ਗੁਰਤਾ ਜੋ ਪੁੱਤਰ ਵਿਸ਼ੇਸ਼,
ਹੁਣ ਧੀਰ ਮੱਲ ਜੋ ਵੱਡਾ ਭਰਾਤਾ ਸੀ ਉਹ ਬਾਰ ਬਾਰ ਇਹੀ ਗੱਲ ਕਹਿੰਦਾ ਹੈ ਕਿ ਤੁਹਾਡਾ ਵੱਡਾ ਪੁੱਤਰ ਹੈ ਬਾਬਾ ਰਾਮ ਰਾਏ ਜੀ, ਉਹਨੂੰ ਹੀ ਗੁਰਤਾ ਗੱਦੀ ਦੇਣੀ ਬਣਦੀ ਹੈ।
ਦਿਨ ਪ੍ਰਤ ਕਹਿਣ ਜਾਨ ਗੁਣ ਖਾਨੀ,
ਗੁਣਾ ਦੀ ਖਾਨ ਸਤਿਗੁਰੂ ਪਾਤਸ਼ਾਹ ਜੀ ਦਿਨ ਪ੍ਰਤ ਇਹਨੂੰ ਸਮਝਾਉਂਦੇ ਹਨ, ਪਰ ਇਹ ਮਨ ਦੇ ਅੰਦਰ ਵਿਚਾਰ ਨਹੀਂ ਕਰਦਾ ਧੀਰ ਮੱਲ, ਤੇ ਬਾਰ ਬਾਰ ਉਸੇ ਗੱਲ ਨੂੰ ਦੁਹਰਾਉਂਦਾ ਹੈ।
ਰਾਮ ਰਾਏ ਕੀ ਉਪਮਾਨੀ,
ਤੇ ਰਾਮ ਰਾਏ ਦੀ ਬੜੀ ਉਪਮਾ ਕਰਦਾ, ਬੜੀ ਮਹਾਨ ਉਪਮਾ ਬਣਾ ਬਣਾ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਕਰਕੇ ਸੁਣਾਉਂਦਾ ਹੈ।
ਪੱਖੀ ਪਏ ਟਰਤ ਨੇ ਟਾਰੇ,
ਹੁਣ ਧੀਰ ਮੱਲ ਜੀ ਬਾਬਾ ਰਾਮ ਰਾਏ ਜੀ ਦੇ ਜੋ ਪੱਖੀ ਬਣ ਕੇ ਆਏ ਹਨ, ਹਰ ਵਕਤ ਉਹਨਾਂ ਦੀ ਪੱਖ ਦੀ ਗੱਲ ਕਰਦੇ ਹਨ, ਗੁਰੂ ਪਿਤਾ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਪਰ ਸਮਝਦੇ ਨਹੀਂ, ਤਾਰਿਆਂ ਵੀ ਟਲਦੇ ਨਹੀਂ ਹਨ।
ਚੜਨ ਚੜਿਓ ਸਤ ਗੁਰੂ ਵਿਚਾਰੇ,
ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਵਿਚਾਰ ਕੀਤੇ ਕਿ ਹੁਣ ਇੱਥੇ ਰਹਿਣਾ ਸਾਡੇ ਲਈ ਠੀਕ ਨਹੀਂ, ਕਿਉਂਕਿ ਜਿੰਨਾ ਸਮਾਂ ਅਸੀਂ ਰਹਾਂਗੇ ਇਹ ਬਾਰ ਬਾਰ ਉਸੇ ਗੱਲ ਨੂੰ ਦੁਹਰਾਈ ਜਾਣਗੇ, ਸਾਡੀ ਗੱਲ ਜੋ ਅਸੀਂ ਸਮਝਾਈ ਹੈ ਮਨ ਦੇ ਅੰਦਰ ਵਿਚਾਰਦੇ ਨਹੀਂ, ਸਮਝਦੇ ਨਹੀਂ, ਇਸ ਕਰਕੇ ਇੱਥੇ ਹੁਣ ਰਹਿਣਾ ਉਚਿਤ ਨਹੀਂ ਹੈ।
ਅਹੇ ਅਨੁਚਿਤ ਨਾ ਰੁਚਿਤ ਸੋਚਿਤ ਮੈਂ,
ਹੁਣ ਇਸ ਕਿਤੇ ਇੱਥੇ ਅਯੋਗ ਨਹੀਂ ਰਹਿਣਾ ਸਾਡਾ, ਅਯੋਗ ਹੈ ਭਾਵ ਰਹਿਣਾ ਯੋਗ ਨਹੀਂ, ਇਸ ਕਰਕੇ ਇੱਥੋਂ ਚਾਲੇ ਪਾਉਣੇ ਚਾਹੀਦੇ ਹਨ।
ਇਸਕੇ ਬਨ ਪੱਖੀ ਹੋਏ ਹਿਤ ਮੈਂ,
ਇਹ ਹੁਣ ਬਾਬਾ ਰਾਮ ਰਾਏ ਦੇ ਪੱਖੀ ਹੋ ਕੇ ਉਹਦੇ ਹਿੱਤ ਦੀ ਬਾਰ ਬਾਰ ਗੱਲ ਕਰਦੇ ਹਨ।
ਦਿਨ ਪ੍ਰਤ ਕਹਿਤ ਵਿਚਾਰਤ ਨਾਈ,
ਦਿਨ ਪ੍ਰਤ ਹਰ ਵਕਤ ਇੱਕੋ ਗੱਲ ਦੀ ਇਹਨਾਂ ਨੇ ਰਟਨ ਪਕੜੀ ਹੋਈ ਹੈ, ਇੱਕੋ ਗੱਲ ਨੂੰ ਬਾਰ ਬਾਰ ਦੁਹਰਾ ਰਹੇ ਹਨ, ਮਨ ਦੇ ਅੰਦਰ ਕਿਸੇ ਗੱਲ ਨੂੰ ਵਿਚਾਰਦੇ ਨਹੀਂ, ਅਸੀਂ ਬੜਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹ ਸਮਝਦੇ ਨਹੀਂ ਹਨ।
ਸ਼੍ਰੀ ਨਾਨਕ ਕਟਤਾ ਜਿਸ ਮਾਈ,
ਉਹ ਗੱਲ ਅਸੀਂ ਕਿਵੇਂ ਕਰ ਦਈਏ ਜਿਸ ਗੱਲ ਨੂੰ ਕਰਨ ਦੇ ਨਾਲ ਜਗਤ ਦੇ ਸਵਾਮੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਸ ਦੇ ਵਿੱਚ ਕੋਈ ਕਮੀ ਆਵੇ, ਉਹਨਾਂ ਦੀ ਮਹਾਨ ਕੀਰਤੀ ਦੇ ਵਿੱਚ ਕੋਈ ਕਮੀ ਆਵੇ, ਐਸੀ ਅਨਉਚਿਤ ਅਸੀਂ ਕੋਈ ਗੱਲ ਨਹੀਂ ਕਰ ਸਕਦੇ।
ਬੀਚ ਜਾਮਨੀ ਚਿਤਵਤ ਰਹੇ,
ਸਾਰੀ ਰਾਤ ਦਾ ਸਮਾਂ ਬਤੀਤ ਕੀਤਾ, ਰਾਤ ਸਮੇਂ ਸਾਰੀ ਰਾਤ ਸਤਿਗੁਰੂ ਪਾਤਸ਼ਾਹ ਜੀ ਇਸੇ ਗੱਲ ਨੂੰ ਮਨ ਦੇ ਅੰਦਰ ਵਿਚਾਰਦੇ ਰਹੇ ਹਨ।
ਰਾਤ ਸੋਚ ਮੱਜਨ ਚਿਤ ਚਾਏ,
ਹੁਣ ਅੰਮ੍ਰਿਤ ਵੇਲਾ ਹੋਇਆ, ਰਾਤਰੀ ਦਾ ਸਮਾਂ ਬਤੀਤ ਹੋਇਆ, ਅੰਮ੍ਰਿਤ ਵੇਲੇ ਹੁਣ ਮਨ ਨੇ ਚਾਹਿਆ ਕਿ ਉੱਠ ਕੇ ਇਸ਼ਨਾਨ ਕੀਤਾ ਜਾਵੇ, ਇਸ਼ਨਾਨ ਕਰਨ ਦੇ ਲਈ ਤਿਆਰ ਬਰ ਤਿਆਰ ਹੋਏ ਹਨ।
ਵਿਦਤ ਸਬਨ ਮੈਂ ਸੁਣਤੇ ਉਚਾਰੀ,
ਇਸ਼ਨਾਨ ਪਾਨ ਕਰਕੇ ਸਰੀਰਕ ਕਿਰਿਆ ਨੂੰ ਸੋਧ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਹੁਣ ਸਾਰਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਹੁਕਮ ਸੁਣਾਇਆ ਹੈ।
ਦੁਦੰਬ ਦਿਓ ਬਜਾਏ ਹੋਵੇ ਤਿਆਰੀ,
ਕਹਿਣ ਲੱਗੇ ਨਗਾਰੇ ਤੇ ਚੋਬ ਲਾਓ, ਨਗਾਰਾ ਵਜਾਉਣਾ ਕਰੋ, ਤੇ ਇਥੋਂ ਚੱਲਣ ਦੀ ਹਰ ਪ੍ਰਕਾਰ ਦੇ ਨਾਲ ਸਾਰੇ ਤਿਆਰੀ ਕਰੋ।
ਜੀਨ ਤੁਰੰਗਨ ਪਾਰੇ ਅਬ ਪਾਵੋ,
ਇਸੇ ਟਾਈਮ ਤੁਰਤ ਜਿਹੜੀ ਹੈ ਤਿਆਰੀ ਕਰੋ, ਘੋੜੇ ਦੇ ਉੱਤੇ ਜੀਨ ਪਾਓ, ਚੱਲਣ ਦੀਆਂ ਤਿਆਰੀਆਂ ਕੀਤੀਆਂ ਜਾਣ।
ਦਿਵਸ ਨ ਚੜੇ ਚੜਨ ਉਤ ਲਾਵੋ,
ਅਜੇ ਥੋੜਾ ਹਨੇਰਾ ਹੈ, ਦਿਨ ਨਹੀਂ ਚੜਨ ਦੇਣਾ, ਦਿਨ ਚੜੇ ਤੋਂ ਪਹਿਲਾਂ ਇਥੋਂ ਚਾਲੇ ਪਾ ਦੇਣੇ ਹਨ।
ਇਮ ਕਹਿ ਆਪਣੇ ਸ਼ਸਤਰ ਅਨਾਏ,
ਇਸ ਕਾ ਪ੍ਰਕਾਰ ਦੇ ਨਾਲ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸ਼ਸਤਰ ਮੰਗਵਾਏ ਹਨ।
ਕਰਾ ਚੋਲ ਤਰ ਕਸ਼ਗਰ ਪਾਏ,
ਤਲਵਾਰ ਸ੍ਰੀ ਸਾਹਿਬ ਅਤੇ ਤੀਰਾਂ ਦਾ ਪੱਥਾ ਉਹ ਆਪਣੇ ਗਲ ਦੇ ਵਿੱਚ ਪਹਿਨਿਆ ਹੈ।
ਸੋ ਪਾਲਨ ਕੋ ਜਾਮਾ ਫਬੇ,
ਸੋ ਪਾਲਨ ਕੋ ਸੋ ਕਲੀਆਂ ਵਾਲਾ ਚੋਲਾ, ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਹਮੇਸ਼ਾ ਸੋ ਕਲੀਆਂ ਵਾਲਾ ਚੋਲਾ ਪਹਿਨ ਕੇ ਰੱਖਦੇ ਸਨ। ਉਹ ਜਦੋਂ ਮੇਰੇ ਪਾਤਸ਼ਾਹ ਜੀ ਨੇ ਆਪਣੇ ਤਨ ਤੇ ਸੋ ਕਲੀਆਂ ਵਾਲਾ ਚੋਲਾ ਪਹਿਨਿਆ ਤੇ ਸਤਿਗੁਰ ਪਾਤਸ਼ਾਹ ਜੀ ਬੜੇ ਸੋਹਣੇ ਲੱਗ ਰਹੇ ਹਨ, ਕਲੀਆਂ ਵਾਲਾ ਚੋਲਾ ਬੜਾ ਫੱਬ ਰਿਹਾ ਹੈ।
ਸੂਖਮ ਅਦਕ ਦੀਪੇ ਤਨ ਸਬੇ,
ਬੜੇ ਸੂਖਮ ਧਾਗੇ ਦਾ ਬੜਾ ਮਲਮਲੇ ਬੜਾ ਸੋਹਣਾ ਜਿਹੜਾ ਸਰੀਰ ਨੂੰ ਸੁਖ ਦੇਣ ਵਾਲਾ ਇਹ ਜਿਹੜਾ ਵਸਤਰ ਹੈ ਪਹਿਨਿਆ ਹੈ।
ਕੱਟ ਸਨ ਦਿੜ ਲਪੇਟ ਪਟ ਲੀਨ,
ਬੜਾ ਜਰੀਦਾਰ ਬੜਾ ਸੋਹਣਾ ਜਿਹੜਾ ਕਮਰ ਕੱਸਾ ਸੀ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਲੱਕ ਦੇ ਦੁਆਲੇ ਕੀਤਾ ਹੈ।
ਜੇਵਰ ਜਿਗਾ ਜਿਬਾਏ ਸ਼ਕੀਨ,
ਬੜੇ ਸੋਹਣੇ ਸੁੰਦਰ ਗਹਿਣੇ ਪਹਿਨੇ ਹਨ ਤੇ ਸੀਸ ਤੇ ਬੜੀ ਸੋਹਣੀ ਕਲਗੀ ਸਜਾਈ ਹੈ ਜਿਹਦੇ ਵਿੱਚ ਬੜੇ ਸੋਹਣੇ ਹੀਰੇ ਮੋਤੀ ਜੜੇ ਹੋਏ ਹਨ।
ਇਤਨੇ ਮੈਂ ਚੰਚਲ ਬਲ ਬਾਜੀ,
ਇਤਨੇ ਚਿਰ ਨੂੰ ਸਤਿਗੁਰੂ ਪਾਤਸ਼ਾਹ ਜੀ ਦਾ ਬੜਾ ਬਲਵਾਨ ਤੇ ਚੰਚਲ ਘੋੜਾ ਉਹ ਵੀ ਸਿੱਖ ਤਿਆਰ ਕਰਕੇ ਲੈ ਆਏ ਹਨ।
ਆਵਤ ਮਨੋ ਕਰੇ ਨਟ ਬਾਜੀ,
ਜਦੋਂ ਆਇਆ ਮਨੋ ਬੜੀਆਂ ਨਟ ਬਾਜੀਆਂ ਪਾਉਂਦਾ, ਬੜਾ ਚੰਚਲ ਤੇ ਬੜਾ ਬਲਵਾਨ ਹੈ।
ਜਾਮੀ ਕਰ ਕੋ ਜੀਨ ਸੁਹਾਵਾ,
ਜਿਹੜੀ ਘੋੜੇ ਦੇ ਉੱਪਰ ਕਾਠੀ ਪਾਏ ਗਏ ਸੋਨੇ ਦੀ ਕਾਠੀ ਬੜੀ ਸੋਹਣੀ ਲੱਗ ਰਹੀ ਹੈ, ਬੜੀ ਫੱਬ ਰਹੀ ਹੈ।
ਜਟਤ ਨਗਨ ਗਨ ਤੇ ਦਮਕਾਵਾ,
ਉਸ ਕਾਠੀ ਦੇ ਵਿੱਚ ਬੜੇ ਕੀਮਤੀ ਹੀਰੇ ਜੜੇ ਹੋਏ ਹਨ ਜਿਨ੍ਹਾਂ ਦੀ ਬੜੀ ਚਮਕ ਪੈਂਦੀ ਹੈ ਤੇ ਬੜੇ ਸੋਹਣੇ ਲੱਗਦੇ ਹਨ।
ਮਾਤ ਪ੍ਰਾਤ ਕੋ ਮਿਲ ਤਤਕਾਲਾ,
ਤੇ ਛੇਤੀ ਛੇਤੀ ਦੇ ਨਾਲ ਹੁਣ ਮਾਤਾ ਜੀ ਨੂੰ ਆਪਣੇ ਵੱਡੇ ਭਰਾਤਾ ਧੀਰ ਮਲ ਜੀ ਨੂੰ ਬੜੀ ਛੇਤੀ ਛੇਤੀ ਦੇ ਵਿੱਚ ਮਿਲੇ ਹਨ।
ਤੁਰੰਗ ਅਰੂੜਨ ਪਏ ਉਤਾਲਾ,
ਤੇ ਹੁਣ ਘੋੜੇ ਤੇ ਸਵਾਰ ਹੋ ਕੇ ਤੁਰੰਤ ਚੱਲਣ ਦੀ ਤਿਆਰੀ ਕੀਤੀ ਹੈ।
ਦੁਦੰਬ ਉੱਚੀ ਧੁਨ ਤੁੰਕਾਰਾ,
ਤੇ ਬੜੇ ਉੱਚੀ ਆਵਾਜ਼ ਦੇ ਵਿੱਚ ਦੁੰਦਬ ਨਗਾਰੇ ਵੱਜੇ ਹਨ।
ਚੜਨ ਗੁਰੂ ਸਭ ਤੇ ਸ਼ਰੁਤ ਡਾਰਾ,
ਤੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਸਾਰੀ ਤਿਆਰੀ ਕਰਕੇ ਚਾਲੇ ਪਾਏ ਹਨ, ਸਾਰਾ ਜਿਹੜਾ ਸਾਜੋ ਸਮਾਨ ਸੀ ਨਾਲ ਲਿਆ ਹੈ।
ਜਮੂ ਤਿਆਰ ਤਤ ਚਿਨ ਹੋਏ ਆਈ,
ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਫੌਜ ਸੀ ਉਹ ਵੀ ਤਤ ਛਿਣ ਦੇ ਵਿੱਚ ਤਿਆਰ ਹੋ ਕੇ ਆਣ ਨਾਲ ਰਲੀ ਹੈ।
ਜਰੀ ਨਿਸ਼ਾਨ ਚੁੱਲ ਤੇ ਅਗਵਾਈ,
ਜਰੀ ਨਿਸ਼ਾਨ ਜਰੀਦਾਰ ਜਿਹੜੇ ਨਿਸ਼ਾਨ ਸਨ ਉਹ ਅੱਗੇ ਝੁਲਦੇ ਜਾ ਰਹੇ ਸਨ।
ਕੀਰਤਪੁਰ ਕੇ ਮਾਰਗ ਚਾਲੇ,
ਕੀਰਤਪੁਰ ਸਾਹਿਬ ਵਾਲੇ ਰਸਤੇ ਨੂੰ ਚਾਲੇ ਪਾਏ ਹਨ।
ਆਂਦਤ ਬੀਰਨ ਤੁਰੰਗ ਵਿਸਾਲੇ,
ਬੜੇ ਬਲਵਾਨ ਬੜੇ ਚੰਚਲ ਜਿਹੜੇ ਘੋੜੇ ਸਨ ਉਹਨਾਂ ਤੇ ਬੀਰ ਬਲਵਾਨ ਯੋਧੇ ਤਿਆਰ ਬਰ ਤਿਆਰ ਹੋ ਕੇ ਸਵਾਰ ਹੋ ਕੇ ਜਾ ਰਹੇ ਹਨ।
ਬਾਈ ਸੈਸ ਸੈਨ ਸਮੁਦਾਈ,
2200 ਘੋੜ ਸਵਾਰ ਜਿਹੜੇ ਸੈਨਾ ਤਿਆਰ ਬਰ ਤਿਆਰ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਰਹਿੰਦੇ ਸੀ, 2200 ਘੋੜ ਸਵਾਰ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਜਦੋਂ ਚੱਲੇ ਹਨ।
ਚਲੀ ਧੂਲ ਚੜ ਨਭ ਪਰ ਛਾਈ,
ਤੇ ਜਦੋਂ ਸੈਨਾ ਚੱਲੀ ਹੈ ਸਾਰੇ ਜਣੇ ਘੋੜਿਆਂ ਤੇ ਸਵਾਰ ਹੋ ਕੇ ਚੱਲੇ ਤਾਂ ਜਿਹੜੇ ਧੂੜ ਸੀ ਉੱਡ ਕੇ ਅਸਮਾਨ ਨੂੰ ਚੜੀ ਹੈ, ਕਾਲੀ ਕਟਾ ਮਾਨੋ ਛਾ ਗਈ ਹੋਵੇ।
ਉਲੰਘ ਪੰਥ ਕੇ ਕੋਸ ਕੀਤੇ,
ਬੜਾ ਲੰਬਾ ਪੈਂਡਾ ਤੈਅ ਕਰਕੇ ਕਈ ਕੋਹ ਦਾ ਪੈਂਡਾ ਤੈਅ ਕੀਤਾ ਹੈ।
ਉੱਤਰ ਪਰੇ ਪ੍ਰਭ ਜਲਦ ਵਿਵੇਕ,
ਹੁਣ ਕੁਛ ਦੇਰ ਆਰਾਮ ਕਰਨ ਦੇ ਲਈ ਬੜੀ ਰਮਨੀਕ ਇੱਕ ਜਗ੍ਹਾ ਵੇਖ ਕੇ ਸਤਿਗੁਰ ਪਾਤਸ਼ਾਹ ਜੀ ਨੇ ਉਤਾਰਾ ਕੀਤਾ ਹੈ।
ਸਕਲ ਬਹੀਰ ਸਿਵਰ ਕੋ ਕਾਲਾ,
ਸਕਲ ਬਹੀਰ ਸਿਵਰ ਕੋ ਕਾਲਾ ਜਿਹੜੇ ਸਾਰੇ ਵਹੀਰ ਸਾਰੇ ਨਾਲ ਆਏ ਸਨ, ਸਾਰੇ ਸਨ, ਸਾਰਿਆਂ ਨੇ ਆਪਣਾ ਉਤਾਰਾ ਕੀਤਾ ਹੈ।
ਤ੍ਰਿਣ ਕਾਸ਼ਟ ਕੋ ਸੰਚ ਉਤਾਲਾ।
ਤੇ ਹੁਣ ਭੋਜਨ ਪ੍ਰਸ਼ਾਦ ਤਿਆਰ ਕਰਨ ਦੇ ਵਾਸਤੇ ਲੱਕੜਾਂ ਆਦਿ ਇਕੱਠੀਆਂ ਕੀਤੀਆਂ ਹਨ, ਤੰਬੂ ਲਗਾਏ ਗਏ ਹਨ, ਰਹਿਣ ਵਾਸਤੇ ਤਿਆਰੀ ਕੀਤੀ ਹੈ।
ਖਾਨ ਪਾਨ ਕਰ ਨਿਸਾ ਬਿਤਾਈ।
ਭੋਜਨ ਪ੍ਰਸ਼ਾਦ ਤਿਆਰ ਕਰਕੇ ਸਾਰਿਆਂ ਨੇ ਛਕਿਆ, ਛਕ ਕੇ ਸਾਰਿਆਂ ਨੇ ਸੁਖ ਦੀ ਜਿਹੜੀ ਰਾਤ ਬਤੀਤ ਕੀਤੀ ਹੈ।
ਸ਼੍ਰਮ ਨਿਰਵਾਰੇ ਉਹ ਬਸ ਤਿਸ ਥਾਈ।
ਇੱਕ ਰਾਤ ਦਾ ਸਮਾਂ ਬਤੀਤ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਤਿਆਰ ਬਰ ਤਿਆਰ ਹੋਏ ਹਨ।
ਸੋਚ ਇਸ਼ਨਾਨ ਪ੍ਰਾਤ ਕੋ ਕਰੇ।
ਅੰਮ੍ਰਿਤ ਵੇਲੇ ਉੱਠ ਕੇ ਨਿਰਮਲ ਜਲ ਦੇ ਨਾਲ ਇਸ਼ਨਾਨ ਕੀਤਾ, ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਸਿਮਰਨ ਕੀਤਾ ਹੈ।
ਤੁਰਨ ਜੀਨ ਤੁਰੰਗ ਪਰ ਤਰੇ।
ਤੁਰੰਤ ਫਿਰ ਤਿਆਰੀ ਕੀਤੀ ਹੈ ਇਥੋਂ ਚੱਲਣ ਦੇ, ਤੇ ਘੋੜਿਆਂ ਤੇ ਜੀਨਾਂ ਪਾਈਆਂ ਗਈਆਂ ਹਨ।
ਤੰਗ ਐਂਚ ਤਬ ਕੀਨਸ ਤਿਆਰੀ।
ਹਰ ਪ੍ਰਕਾਰ ਦੇ ਨਾਲ ਤੰਗ ਖਿੱਚ ਕੇ ਤਿਆਰੀ ਕੀਤੀ ਗਈ ਹੈ।
ਗੁਰੂ ਚਈ ਸਿਵ ਕਾ ਅਸਵਾਰੀ।
ਹੁਣ ਸਤਿਗੁਰੂ ਪਾਤਸ਼ਾਹ ਜੀ ਨੇ, ਸਤਿਗੁਰੂ ਜੀ ਦਾ ਮਨ ਹੈ ਕਿ ਪਾਲਕੀ ਦੇ ਵਿੱਚ ਸਵਾਰੀ ਕੀਤੀ ਜਾਵੇ। ਸਤਿਗੁਰੂ ਪਾਤਸ਼ਾਹ ਜੀ ਪਾਲਕੀ ਦੇ ਵਿੱਚ ਸਵਾਰ ਹੋਣਾ ਚਾਹੁੰਦੇ ਹਨ।
ਤਤ ਚਿਨ ਆਏ ਅਰੂੜਤ ਪਏ।
ਤਤ ਛਣ ਉਸੇ ਵਕਤ ਸੇਵਕਾਂ ਨੇ ਪਾਲਕੀ ਤਿਆਰ ਕਰਕੇ ਲਿਆਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਸਵਾਰ ਹੋਣ ਵਾਸਤੇ।
ਚਮੂ ਸਹਿਤ ਮਗ ਗਮਨਤ ਪਏ।
ਸਤਿਗੁਰੂ ਪਾਤਸ਼ਾਹ ਜੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਚੱਲੇ ਹਨ, ਬਾਕੀ ਸਾਰੀ ਸੈਨਾ ਘੋੜਿਆਂ ਤੇ ਸਵਾਰ ਹੋ ਕੇ ਚੱਲ ਰਹੀ ਹੈ ਹੌਲੀ ਹੌਲੀ ਰਸਤੇ ਦੇ ਵਿੱਚ।
ਇਮ ਦਿਨ ਪ੍ਰਤ ਸ਼੍ਰੀ ਸਤਿਗੁਰ ਚਾਲੇ।
ਇਮ ਦਿਨ ਪ੍ਰਤ ਹਰ ਰੋਜ਼ ਸਤਿਗੁਰੂ ਪਾਤਸ਼ਾਹ ਜੀ ਕੀਰਤਪੁਰ ਦੇ ਰਸਤੇ ਤੇ ਚੱਲੇ ਜਾ ਰਹੇ ਹਨ।
ਪੰਥ ਉਲੰਘ ਗਏ ਜਿਸ ਕਾਲੇ।
ਜਿਸ ਵਕਤ ਬਹੁਤ ਲੰਬਾ ਪੈਂਡਾ ਤੈਅ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਗਏ ਹਨ।
ਪੁਨ ਸੁਤਦਰਵ ਸਲਤਾ ਅਗਵਾਈ।
ਅੱਗੇ ਹੁਣ ਸਤਲੁਜ ਜਿਹੜੇ ਦਰਿਆ ਹੈ ਇਹਦਾ ਕਿਨਾਰਾ ਆਇਆ ਹੈ, ਸਤਲੁਜ ਦਰਿਆ ਅੱਗੇ ਆਇਆ ਹੈ।
ਥਿਰੇ ਉਤਰ ਕਰ ਤੀਰ ਕਿਰਪਾਲਾ।
ਸਤਿਗੁਰੂ ਪਾਤਸ਼ਾਹ ਜੀ ਇਥੋਂ ਪਾਲਕੀ ਤੋਂ ਨੀਚੇ ਉਤਰੇ ਹਨ। ਜਦੋਂ ਸਤਲੁਜ ਦਰਿਆ ਅੱਗੇ ਆਇਆ, ਸਤਿਗੁਰੂ ਪਾਤਸ਼ਾਹ ਜੀ ਨੀਚੇ ਉਤਰ ਕੇ ਸਤਲੁਜ ਦੇ ਕਿਨਾਰੇ ਤੇ ਪਹੁੰਚੇ ਹਨ।
ਕੇਵਟ ਕੋ ਹਕਾਰ ਤਤਕਾਲਾ।
ਉਸੇ ਵਕਤ ਇੱਕ ਮਲਾਹ ਨੂੰ ਆਵਾਜ਼ ਮਾਰੀ ਹੈ ਸੇਵਕਾਂ ਨੇ,
ਸੁੰਦਰ ਨਈ ਨਾਉ ਅਨਵਾਈ।
ਮਲਾਹ ਨੂੰ ਕਿਹਾ ਕਿ ਇੱਕ ਸੁੰਦਰ ਜਿਹੜੀ ਕਿਸ਼ਤੀ ਹੈ, ਨੌਕਾ ਹੈ, ਉਹ ਲੈ ਕੇ ਆਉਣਾ ਕਰੋ। ਸੇਵਕਾਂ ਨੇ ਮਲਾਹ ਨੂੰ ਉਸੇ ਵਕਤ ਗੁਰੂ ਪਾਤਸ਼ਾਹ ਜੀ ਦਾ ਹੁਕਮ ਕਿਹਾ, ਜਿਹੜਾ ਸੁਣਾਉਣਾ ਕੀਤਾ ਹੈ।
ਪ੍ਰਭ ਅਰੂੜ ਜਲ ਪਰ ਚਲਵਾਈ।
ਉਹ ਮਲਾਹ ਬੜੀ ਸੋਹਣੀ ਸੁੰਦਰ ਨਵੀਂ ਕਿਸ਼ਤੀ ਲੈ ਕੇ ਆਇਆ, ਸਤਿਗੁਰੂ ਪਾਤਸ਼ਾਹ ਜੀ ਨੂੰ ਕਿਸ਼ਤੀ ਦੇ ਵਿੱਚ ਸਵਾਰ ਕੀਤਾ। ਸਤਿਗੁਰੂ ਜੀ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਹੁਣ ਸਤਲੁਜ ਦਰਿਆ ਨੂੰ ਪਾਰ ਕਰ ਰਹੇ ਹਨ।
ਪਰਲੇ ਪਾਰ ਉਤਰ ਥਿਰ ਹੋਏ।
ਦੂਸਰੇ ਪਾਰ ਤੇ ਸਤਿਗੁਰੂ ਪਾਤਸ਼ਾਹ ਜੀ ਕਿਨਾਰੇ ਤੇ ਪਹੁੰਚੇ ਹਨ।
ਸੁਪਟ ਸਗਲ ਗਮਨਤ ਪਿਛਾਰੀ।
ਤੇ ਪਿੱਛੋਂ ਜਿੰਨੇ ਵੀ ਸਾਰੇ ਸੈਨਾ ਸੀ ਸਾਜੋ ਸਮਾਨ ਦੇ ਸਮੇਤ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਪਿੱਛੇ ਉਹਨਾਂ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਹੈ।
ਕੀਰਤਪੁਰ ਸੁਧ ਗਈ ਸਭ ਭਵਨੂ।
ਤੇ ਹੁਣ ਇਹ ਗੁਰੂ ਪਾਤਸ਼ਾਹ ਜੀ ਦੇ ਆਉਣ ਦੀ ਖਬਰ ਕਿ ਸਤਿਗੁਰੂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਆ ਰਹੇ ਹਨ, ਇਹ ਖਬਰ ਕੀਰਤਪੁਰ ਗ੍ਰਾਮ ਦੇ ਨਗਰ ਦੇ ਵਿੱਚ ਪਹੁੰਚੀ ਹੈ।
ਕਿਰਪਾ ਨਿਦਾਨ ਪ੍ਰਭੂ ਆਗਵਨੂ।
ਤੇ ਸਾਰਿਆਂ ਨੇ ਜਾਣਿਆ, ਖਬਰ ਸੁਣੀ ਹੈ ਕਿ ਕਿਰਪਾ ਦੇ ਘਰ ਦਿਆਲੂ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਪਾਤਸ਼ਾਹ ਜੀ ਉਹ ਕੀਰਤਪੁਰ ਸਾਹਿਬ ਵਿਖੇ ਆ ਰਹੇ ਹਨ।
ਸੁਣ ਸੁਣ ਮੰਗਲ ਨਾਨਾ ਸਾਜੇ।
ਤੇ ਹੁਣ ਜਿਵੇਂ ਜਿਵੇਂ ਵੀ ਕੀਰਤਪੁਰ ਸਾਹਿਬ ਦੇ ਵਾਸੀ ਸੁਣਦੇ ਹਨ ਤੇ ਬੜੇ ਬੜੇ ਮੰਗਲ ਕਰ ਰਹੇ ਹਨ, ਹਰ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੇ ਆਉਣ ਦੀਆਂ ਤਿਆਰੀਆਂ ਕਰ ਰਹੇ ਹਨ, ਨਗਰ ਨੂੰ ਸਜਾ ਰਹੇ ਹਨ।
ਸਭ ਕੇ ਉਰ ਆਨੰਦ ਭਰ ਆਏ।
ਸਾਰਿਆਂ ਦਾ ਹਿਰਦਾ ਜਿਹੜਾ ਸੀ ਆਨੰਦ ਦੇ ਨਾਲ ਭਰ ਗਿਆ, ਅਥਾਹ ਜਿਹੜਾ ਆਨੰਦ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ।
ਸ਼੍ਰੀ ਹਰ ਕ੍ਰਿਸ਼ਨ ਸੋ ਦਾਸ ਅਗਾਉਂ।
ਤੇ ਸ਼੍ਰੀ ਹਰ ਕ੍ਰਿਸ਼ਨ ਜੀ ਨੂੰ ਵੀ ਪਤਾ ਲੱਗਿਆ ਕਿ ਗੁਰੂ ਪਿਤਾ ਜੀ ਆ ਰਹੇ ਹਨ, ਉਹ ਆਪਣੇ ਸੇਵਕਾਂ ਨੂੰ ਨਾਲ ਲੈ ਕੇ ਅੱਗੋਂ ਹੋ ਕੇ ਗੁਰੂ ਪਿਤਾ ਜੀ ਨੂੰ ਲੈਣ ਵਾਸਤੇ ਆਏ ਹਨ।
ਮਿਲੇ ਨਿਮੇ ਨਰ ਗੁਣ ਤਰ ਪਾਉ।
ਤੇ ਨਿਮਰਤਾ ਦੇ ਸਹਿਤ ਅੱਗੋਂ ਹੋ ਕੇ ਸ਼੍ਰੀ ਹਰਿ ਕ੍ਰਿਸ਼ਨ ਜੀ ਗੁਰੂ ਪਿਤਾ ਨੂੰ ਮਿਲੇ ਹਨ। ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨਾਲ ਆਈਆਂ ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਸਾਰੇ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਮਿਲੇ ਹਨ।
ਸੁੰਦਰ ਸਦਨ ਬਿਰਾਜੇ ਜਾਏ,
ਬੜਾ ਜਿਹੜਾ ਸੋਹਣਾ ਸੁੰਦਰ ਸਦਨ ਸੀ ਘਰ ਰਹਿਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੋਇਆ, ਉਹ ਸੋਹਣੇ ਸੁੰਦਰ ਘਰ ਦੇ ਵੀ ਸਤਿਗੁਰੂ ਪਾਤਸ਼ਾਹ ਜੀ ਜਾ ਕੇ ਬਿਰਾਜੇ ਹਨ।
ਆਏ ਤੇ ਹਾਵਲ ਬੋਬਰ ਤਾਇਓ,
ਤੇ ਬਹੁਤ ਸਾਰੇ ਕੜਾਹ ਪ੍ਰਸ਼ਾਦੇ ਦੇਗ ਤਿਆਰ ਕੀਤੀ ਗਈ, ਸਿੱਖ ਸੰਗਤਾਂ ਨੇ ਤਿਆਰ ਕੀਤੇ, ਉਹ ਸਾਰੀ ਜਿਹੜੇ ਦੇਗ ਸੀ ਸੰਗਤਾਂ ਦੇ ਵਿੱਚ ਵਰਤਾਉਣਾ ਕੀਤੀ ਹੈ।
ਸੋਡੀ ਸੂਰਜ ਮਲ ਤੇ ਆਦ,
ਸੋਡੇ ਸੂਰਜ ਮਲ ਉਹ ਵੀ ਚੱਲ ਕੇ ਆਏ ਹਨ ਤਿਆਗ ਮਲ ਜੀ।
ਮਿਲੇ ਆਏ ਤਰ ਤਰ ਐਲਾਦ,
ਉਹ ਵੀ ਮਨ ਦੇ ਵਿੱਚ ਬੜਾ ਪਿਆਰ ਲੈ ਕੇ ਸਤਿਗੁਰ ਪਾਤਸ਼ਾਹ ਜੀ ਦੇ ਉਹਨਾਂ ਨੇ ਵਿਆਹ ਕੇ ਦਰਸ਼ਨ ਕੀਤੇ ਹਨ।
ਜਥਾ ਜੋਗ ਸ਼੍ਰੀ ਗੁਰ ਸਤਕਾਰੇ,
ਜਥਾ ਜੋਗ ਸਾਰਿਆਂ ਨੇ ਗੁਰੂ ਪਾਤਸ਼ਾਹ ਜੀ ਦਾ ਅਦਬ ਤੇ ਸਤਿਕਾਰ ਕੀਤਾ ਹੈ, ਭੇਟਾਵਾਂ ਅਰਪਣ ਕੀਤੀਆਂ ਹਨ।
ਕਿਤਕ ਸਮੇਂ ਫਿਰ ਸਦਨ ਸਿਧਾਰੇ,
ਫਿਰ ਕੁਛ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਰਹਿ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।
ਸ਼੍ਰੀ ਹਰਿ ਕ੍ਰਿਸ਼ਨ ਉਛੰਗ ਸੁਹਾਏ,
ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜੋ ਗੁਰੂ ਪਿਤਾ ਸ਼੍ਰੀ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਦੇ ਕੋਲ ਬੈਠੇ ਬੜੇ ਸੋਹਣੇ ਲੱਗ ਰਹੇ ਹਨ।
ਬੰਦੇ ਸੁਪੱਟ ਏਰ ਸਮੁਦਾਏ,
ਸਾਰੇ ਜਿਹੜੇ ਸੁਪੱਟ ਸੂਰਮੇ ਸਨ ਉਹ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਵੱਲ ਵੇਖ ਰਹੇ ਹਨ।
ਪਇਓ ਸਪੂਤ ਪਰਮ ਪ੍ਰਿਆ ਪਿਤ ਕੋ,
ਤੇ ਹੁਣ ਗੁਰੂ ਪਿਤਾ ਨੂੰ ਵੀ ਆਪਣਾ ਇਹ ਸਪੁੱਤਰ ਸ਼੍ਰੀ ਹਰਿ ਕ੍ਰਿਸ਼ਨ ਜੀ ਬੜੇ ਪਿਆਰੇ ਲੱਗ ਰਹੇ ਹਨ।
ਕਰਤਾ ਸਿੱਖ ਸੰਗਤ ਕੇ ਹਿਤ ਕੋ, ਕਰਤਾ ਸਿੱਖ ਸੰਗਤ ਕੇ ਹਿਤ ਕੋ,
ਜੋ ਸਿੱਖ ਸੰਗਤਾਂ ਦੇ ਹਿੱਤ ਲਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਰਨਗੇ, ਬੜਾ ਪਿਆਰ ਦਿੱਤਾ ਹੈ ਆਪਣੇ ਸਪੁੱਤਰ ਨੂੰ।
ਬਸਤ ਪਏ ਕੀਰਤ ਪੁਰ ਆਏ, ਸਪਤਮ ਸ਼ਾਹ ਗੁਰੂ ਹਰਿ ਰਾਏ,
ਸਿੱਖ ਸੰਗਤਾਂ ਦਾ ਵੱਡਾ ਹਿੱਤ ਜਾਣਦਿਆਂ ਸਤਿਗੁਰੂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਨਗਰ ਦੇ ਵਿੱਚ ਆਏ ਹਨ, ਆਪਣਾ ਉਤਾਰਾ ਕੀਤਾ, ਸਤਿਗੁਰੂ ਪਾਤਸ਼ਾਹ ਜੀ ਨੇ ਰਹਿਣਾ ਕੀਤਾ ਹੈ। ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਪਾਤਸ਼ਾਹ ਜੀ ਜੋ ਸਾਰਿਆਂ ਨੂੰ ਆਨੰਦ ਦੀ ਦਾਤ ਬਖਸ਼ ਰਹੇ ਹਨ, ਸੁੱਖਾਂ ਦੀਆਂ ਦਾਤਾਂ ਵੰਡ ਰਹੇ ਹਨ, ਕੀਰਤਪੁਰ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਆਣ ਬਰਾਜੇ ਹਨ। ਅੱਗੇ ਜੋ ਪ੍ਰਕਰਨ ਹੈ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਾ, ਆਪਾਂ ਸਾਰੇ ਕੱਲ ਦੇ ਪ੍ਰਕਰਨ ਦੇ ਅੰਦਰ ਸ਼੍ਰਵਣ ਕਰਾਂਗੇ।